ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਏ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਤ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਏ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਤ ਪਾਏ ਤੁਮ ਕਰੋ ਮੇਰਾ ਮੇਰੇ ਸਾਏ ਐਸੀ ਮਤ ਬੀਜੈ ਮੇਰੇ ਠਾਕੁਰ ਸਦਾ ਸਦਾ ਤੁਮ ਧਿਆਈ ਰਹਾਏ ਤੁਮਰੀ ਕਿਰਪਾ ਤੇ ਮਾਨ ਛੂਟੈ ਦਿਨ ਸਜਾਏ ਪਰਮਾਈ ਅਨੰਦ ਰੂਪ ਰਵੇ ਸਭ ਮੱਦੇ ਜਤ ਤੱਕ ਦੇਖੋ ਜਾਏ ਤੁਮ ਦਿਆਲ ਕਿਰਪਾਲ ਕਿਰਪਾ ਦੇਤੇ ਪਤਿਤ ਪਾਵਨ ਗੋਸਾਏ ਕੋਟ ਸੁਖ ਆਨੰਦ ਰਾਜ ਪਾਏ ਮੁਕਤ ਨਿਮਕ ਬੁਲਾਏ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਕ੍ਰਿਸ਼ਨਾ ਸਭ ਬੁਝੀਐ ਨਾਨਕ ਤ੍ਰਿਪਤ ਅਧਾਰੇ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਕ੍ਰਿਸ਼ਨਾ ਸਭ ਬੁਝੀਐ ਨਾਨਕ ਤ੍ਰਿਪਤ
ਅਧਾਰੇ ਦੀਨ ਦੁਨੀਆ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ ਭਗਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਨਿੱਘੀ ਗੋਦ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਗੁਰਦੇਵ ਸਤਿਗੁਰ ਸਾਹਿਬ ਜੀ ਨੇ ਅਪਾਰ ਕਿਰਪਾ ਰਹਿਮਤ ਸਾਡੇ ਕਲਯੁਗੀ ਜੀਵਾਂ ਤੇ ਕੀਤੀ ਹੈ ਜੋ ਆਪ ਜੀ ਨੇ ਬਖਸ਼ਿਸ਼ ਦੇ ਘਰ ਵਿਚ ਆਣ ਕਰਕੇ ਸਵੇਰੇ ਅੰਮ੍ਰਿਤ ਵੇਲੇ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਸੰਸਾਰੀ ਜੀਵਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਦਰ ਦਾ ਰਸਤਾ ਵਿਖਾਲਣ ਲਈ ਇਸ ਸੰਸਾਰ ਸਮੁੰਦਰ ਤੋਂ ਸਖਾਣ ਮੁਕਤੀ ਦਿਵਾਉਣ ਵਾਸਤੇ ਪਾਵਨ ਪਵਿੱਤਰ ਸ਼ਬਦ ਹੁਕਮਨਾਮੇ ਦੇ ਰੂਪ ਵਿਚ ਬਖਸ਼ਿਸ਼ ਕਰਕੇ ਅੱਜ ਦੇ ਦਿਹਾੜੇ ਨਿਵਾਜਣਾ ਕੀਤਾ ਹੈ। ਧੰਨ ਕਿਰਪਾਲੂ ਜੀ ਜੋ ਹਰ ਇਕ ਸਿੱਖ ਦੀ ਚਰੋਕੀ ਇੱਛਾ ਹੈ ਮਹਾਰਾਜ ਕੋਈ ਸੌਖਾ ਢੰਗ ਜਿਹਦੇ ਦੁਆਰਾ ਇਨ੍ਹਾਂ ਵਿਕਾਰਾਂ ਤੋਂ ਇਸ ਜੀਵ ਆਤਮਾ ਦਾ ਛੁਟਕਾਰਾ ਹੋ ਜਾਵੇ ਉਹ ਸੌਖਾ ਰਸਤਾ ਦੱਸੋ ਜਿਸ ਰਸਤੇ ਤੇ ਚੱਲ ਕਰਕੇ ਇਸ ਸੰਸਾਰ ਤੋਂ ਅਸੀਂ ਸਚਿਆਰੇ ਹੋ ਕਰਕੇ ਪਰਲੋਕ ਗਮਨ ਕਰ ਸਕੀਏ ਇਹੋ ਜੀ ਬਖਸ਼ਿਸ਼ ਸਾਡੇ ਤੇ ਕਰੋ। ਸਾਡਾ ਆਇਆ ਹੋਇਆ ਇਸ ਸੰਸਾਰ ਤੇ ਸਫਲਾ ਹੋਵੇ, ਐਸੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਜੋ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਤਿਸ ਦੁਆਰਾ ਜੋ ਕਿਰਪਾ ਕਰ ਰਹੇ ਹਨ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ।
ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਰਹਿਮਤ ਕਰਦੇ ਹਨ।
ਪੱਖਾ ਪੀਸੇ ਸੰਤ ਆਗੈ।
ਹੇ ਭਾਈ, ਹੇ ਗੁਰੂ ਕਿਆ ਸਿੱਖਾ। ਮਹਾਰਾਜ ਜੀ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਸਮਝਾਓ ਕਿ ਕੀ ਕਾਰਜ ਕਰੀਏ। ਗੁਰਦੇਵ ਕਹਿੰਦੇ ਭਾਈ ਪਾਣੀ ਪੱਖਾ ਪੀਸੋ ਸੰਤ ਆਗੈ। ਜੋ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸੰਤ ਹਨ, ਜੋ ਗੁਰੂ ਕੀ ਪਿਆਰੀ ਸਾਧ ਸੰਗਤ ਹੈ, ਇਹ ਸੰਗਤ ਦੇ ਅੱਗੇ ਪਾਣੀ ਪੱਖਾ ਪੀਸਣਾ ਕਰ, ਭਾਵ ਪਾਣੀ ਵਰਤਾਉਣਾ। ਇਸੇ ਤਰੀਕੇ ਦੇ ਨਾਲ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਪੱਖਾ ਚੱਲਣਾ, ਗੁਰੂ ਕੇ ਲੰਗਰਾਂ ਵਿਚ ਪੀਸਣਾ ਪੀ ਕਰਕੇ, ਭਾਵ ਆਟਾ ਪੀ ਕਰਕੇ ਤੇ ਗੁਰੂ ਕੀ ਸੰਗਤ ਦੀ ਸੇਵਾ ਚ ਹਾਜ਼ਰ ਹੋਣਾ। ਸੇਵਾ ਇਹ ਜਿਤਨੀਆਂ ਵੀ ਸਮਾਵਾਂ ਹਨ, ਪਾਣੀ ਵਰਤਾਉਣ ਦੇ, ਪਾਣੀ ਢਾਉਣ ਦੇ, ਸੰਗਤ ਨੂੰ ਪੱਖਾ ਚੱਲਣ ਦੇ ਜਾਂ ਪੀਸਣਾ ਪੀਣ ਦੇ, ਇਹ ਹੰਕਾਰ ਦੀ ਨਿਵਿਰਤੀ ਕਰਨ ਵਾਲੀਆਂ ਹਨ। ਜਿਹੜਾ ਮਨ ਉੱਚਾ ਹੋ ਕੇ ਬੈਠਦਾ ਹੈ, ਇਹ ਸਾਰੇ ਹੀ ਕਰਮ ਜਿਤਨੇ ਵੀ ਕਰਮ ਹਨ, ਇਸ ਮਨ ਦੇ ਅੰਦਰੋਂ ਹੰਕਾਰ ਕੱਢਣ ਵਾਸਤੇ ਹਨ। ਜਿਵੇਂ ਕਿਵੇਂ ਬਖਸ਼ਿਸ਼ ਹੋਵੇਗੀ, ਜਿਵੇਂ ਪਾਣੀ ਢੋਇਆ ਹੈ ਭਾਈ ਮੀਹਾ ਜੀ ਨੇ, ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਜੋ ਗੁਰਦੁਆਰਾ ਤਮਤਾਨ ਸਾਹਿਬ ਹੈ, ਤਿਸ ਸਥਾਨ ਤੇ ਸਿੱਖ ਸੰਗਤਾਂ ਵਾਸਤੇ ਹਰ ਰੋਜ ਜਲ ਲੈ ਕਰਕੇ ਆਪਣੇ ਸਿਰ ਤੇ ਆਉਂਦੇ, ਜਿੱਥੋਂ ਗੁਰਦੇਵ ਜੀ ਨੇ ਲੰਘਣਾ ਹੁੰਦਾ ਉਨ੍ਹਾਂ ਰਸਤਿਆਂ ਤੇ ਜਲ ਦਾ ਛਿੜਕਾਅ ਕਰਦੇ। ਨਾਮ ਰਾਮਦੇਵ ਹੈ, ਇਕ ਦਿਹਾੜੇ ਇੰਨੀ ਸੇਵਾ ਕੀਤੀ, ਜਲ ਦੀ ਇੰਨੀ ਸੇਵਾ ਕੀਤੀ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਵੇਖ ਕਰਕੇ ਬਚਨ ਕੀਤੇ, ਕਹਿਣ ਲੱਗੇ ਭਾਈ ਆ ਜਿਸ ਸਿੱਖ ਨੇ ਵੀ ਸੇਵਾ ਕੀਤੀ ਉਹਨੇ ਮੀਂਹ ਹੀ ਪਵਾ ਦਿੱਤਾ ਹੈ। ਭਾ ਸੱਦਿਆ, ਕਹਿਣ ਲੱਗੇ ਅੱਜ ਤੋਂ ਆਪ ਜੀ ਦਾ ਨਾਮ ਮੀਆਂ ਹੋਵੇਗਾ। ਆਪਣੇ ਪਾਸੋਂ ਨਗਾਰਾ ਦਿੱਤਾ, ਇਕ ਨਿਸ਼ਾਨ ਸਾਹਿਬ ਦੇ ਕੇ ਆਖਿਆ ਹੁਣ ਨਗਰੋ ਨਗਰੀ ਜਾ ਕਰਕੇ ਗੁਰਮਤਿ ਦਾ ਪ੍ਰਚਾਰ ਕਰੋ, ਲੰਗਰ ਚਲਾਓ, ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ। ਸੰਗਤ ਆਪ ਜੀ ਨੂੰ ਭਾਈ ਮੀਹਾਂ ਜੀ ਕਰਕੇ ਜਾਣੇਗੀ। ਜਿਵੇਂ ਭਾਈ ਮੀਹਾਂ ਜੀ ਨੇ ਗੁਰੂ ਕਾ ਸਿੱਖਾ ਗੁਰੂ ਕੀ ਸੰਗਤ ਦੇ ਪਾਣੀ ਦੀ ਜਲ ਢਾਉਣ ਦੀ ਸੇਵਾ ਕਰਕੇ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਇਵੇਂ ਤੈਨੂੰ ਵੀ ਹੋ ਸਕਦੀ ਹੈ। ਜਿਵੇਂ ਭਾਈ ਕਨ੍ਹਈਆ ਸਿੰਘ ਜੀ ਤੇ ਬਖਸ਼ਿਸ਼ ਹੋਈ ਹੈ, ਇਵੇਂ ਤੇਰੇ ਤੇ ਵੀ ਰਹਿਮਤ ਹੋ ਸਕਦੀ ਹੈ, ਜੇ ਤੂੰ ਗੁਰੂ ਦੀਆਂ ਸੰਗਤਾਂ ਦਾ ਪਾਣੀ ਢਾਉਣ ਵਾਲਾ ਹੋ ਜਾਵੇ। ਫਿਰ ਇਸੇ ਤਰੀਕੇ ਦੇ ਨਾਲ ਪੱਖਾ, ਜਿਵੇਂ ਨਵਾਬ ਕਪੂਰ ਸਿੰਘ ਜੀ ਨੇ ਗੁਰੂ ਦੀਆਂ ਸੰਗਤਾਂ ਤੇ ਪੱਖਾ ਚੱਲ ਕਰਕੇ ਚਾਹੁੰਦੇ ਕਿ ਹਾਂ ਉੱਚਾ ਮਰਤਬਾ ਪ੍ਰਾਪਤ ਹੋਵੇ, ਦੁਨੀਆਂ ਦੇ ਲੋਕ ਸਾਨੂੰ ਉੱਚਾ ਕਰਕੇ ਪੂਜਣ। ਪਰ ਸਿੱਖਾ ਵੇਖ, ਗੁਰੂ ਕੀਆਂ ਸੰਗਤਾਂ ਨੂੰ ਪੱਖਾ ਚੱਲਣ ਵਾਲਾ ਨਵਾਬ ਬਣ ਕਰਕੇ ਸਥਾਪਿਤ ਹੋ ਜਾਂਦਾ ਹੈ, ਪਰ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਜਦਾ ਹੈ ਦੀਵਾਨ, ਕੌਮ ਦਾ ਨਵਾਬ। ਸੰਗਤਾਂ ਚ ਖਲੋ ਕਰਕੇ ਸੰਗਤਾਂ ਨੂੰ ਪੱਖਾ ਚੱਲਦਾ ਹੈ, ਜਿਵੇਂ ਉਨ੍ਹਾਂ ਨੇ ਪੱਖਾ ਚੱਲਣ ਦੀ ਸੇਵਾ ਕੀਤੀ ਹੈ, ਇਵੇਂ ਪੱਖਾ ਚੱਲਣਾ ਕਰ। ਫਿਰ ਇਸੇ ਤਰੀਕੇ ਦੇ ਨਾਲ ਪੀਸੋ, ਜਿਵੇਂ ਪੀਣਾ ਪੀਆ ਹੈ। ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਹਨ, ਬਜ਼ੁਰਗ ਅਵਸਥਾ ਹੈ, ਸਾਰੀ ਦਿਹਾੜੀ ਗੁਰਮਤਿ ਦਾ ਪ੍ਰਚਾਰ ਕਰਨਾ, ਸਾਰਾ ਦਿਨ ਗੁਰਸਿੱਖਾਂ ਨੂੰ ਗੁਰੂ ਕੀ ਬਾਣੀ ਦੀ ਸੰਥਿਆ ਕਰਾਉਣੀ, ਕੋਈ ਘੰਟਾ ਭਰ ਜੋ ਮਹਾਂਪੁਰਖਾਂ ਨੇ ਦਰਸਾਇਆ ਹੈ ਕਿ ਦਿਨ ਦੇ ਵੇਲੇ ਆਰਾਮ ਕਰਨਾ, ਤੇ ਸਾਰੀ ਰਾਤ ਆਪਣੇ ਹੱਥੀ ਚੱਕੀ ਪੀ ਕਰਕੇ ਉਸ ਸਮੇਂ ਹੁਣ ਤਾਂ ਮੋਟਰਾਂ ਵਾਲੀਆਂ ਚੱਕੀਆਂ ਆ ਗਈਆਂ ਹਨ, ਉਸ ਸਮੇਂ ਹੱਥ ਵਾਲੀਆਂ ਚੱਕੀਆਂ ਸਨ। ਸਾਰੀ ਰਾਤ ਹੱਥੀ ਚੱਕੀ ਪੀ ਕਰਕੇ ਤੇ ਸਵੇਰੇ ਦੇਗ ਦੀ ਤਿਆਰੀ ਕਰਨੀ ਕਿ ਗੁਰੂ ਕੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਲੈ ਕਰਕੇ ਜਾਣੀ ਹੈ। ਸਵੇਰੇ ਜਥੇ ਸੰਗਤ ਦਾ ਲੰਗਰ ਚੱਲਣਾ ਹੈ। ਸਾਰੀ ਸਾਰੀ ਰਾਤ ਚੱਕੀ ਪੀਣੀ ਜਿਵੇਂ ਉਨ੍ਹਾਂ ਮਹਾਂਪੁਰਖਾਂ ਨੇ ਸੇਵਾ ਕੀਤੀ ਹੈ। ਬਾਅਦ ਵਿਚ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸੋਂ ਉਹ ਸੇਵਾ ਆਪ ਮੰਗ ਕਰਕੇ ਲੈਣਾ ਕੀਤੀ, ਉਹ ਚੱਕੀ ਛੁਡਾਈ ਜਿਵੇਂ ਗੁਰਸਿੱਖਾਂ ਉਨ੍ਹਾਂ ਮਹਾਂਪੁਰਖਾਂ ਨੇ ਸੇਵਾ ਕੀਤੀ। ਇਵੇਂ ਤੂੰ ਹੀ ਗੁਰੂ ਕੇ ਦਰਬਾਰ ਦਾ ਪੀਸਣਾ ਪੀਸ, ਤੇਰੇ ਅੰਦਰ ਜਿਹੜਾ ਵੱਡਾ ਹੰਕਾਰ ਲੱਗਾ ਹੋਇਆ ਹੈ, ਮੈਂ ਵੱਡੀ ਜਾਤੀ ਵਾਲਾ ਹਾਂ, ਮੈਂ ਵੱਡੇ ਅਹੁਦੇ ਵਾਲਾ ਹਾਂ, ਮੈਂ ਇਸ ਤਰੀਕੇ ਦੇ ਨਾਲ ਵੱਡੇ ਮਾਇਆ ਸਰਮਾਇਆਦਾਰ ਹਾਂ, ਇਹ ਸਾਰੇ ਦੇ ਸਾਰੇ ਹੰਕਾਰ ਤੇਰੇ ਅੰਦਰੋਂ ਨਾਸ ਹੋ ਜਾਣਗੇ ਹੋਣਗੇ ਤਾਂ ਪਾਣੀ ਪੱਖਾ ਪੀਸੋ ਸੰਤ ਆ ਕੇ। ਜਦੋਂ ਭਾਈ ਗੁਰੂ ਕੀਆਂ ਪਾਵਨ ਸੰਗਤਾਂ ਗੁਰੂ ਕੇ ਪਿਆਰੇ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮੀ ਸੰਤਾਂ ਦੇ ਅੱਗੇ ਇਹ ਭਾਈ ਪਾਣੀ ਪੱਖਾ ਜਿਹੜਾ ਇਹ ਪੀਸਣਾ ਕਰੇਗਾ, ਫਿਰ ਪਾਣੀ ਕੀ ਹੈ ਜਿਹੜਾ ਪ੍ਰੇਮ ਸੰਗਤ ਦੇ ਵਿੱਚ ਆਣ ਕਰਕੇ ਧਾਰਨ ਕਰਨਾ ਹੈ, ਪੱਖਾ ਜਿਹੜਾ ਪੱਖ ਲੈਣਾ ਹੈ, ਜਿਹੜੇ ਅਰਦਾਸ ਕਰਨੀ ਹੈ ਕਿਸੇ ਹੀ ਕੋਈ ਕੋਏ ਮੰਝ ਨਮਾਣੀ ਹਿੱਕ ਤੂੰ ਕਿਉਂ ਨਾ ਮਰੀਜਾ ਰੋਏ ਜਾ ਲੰਗ ਚੇਤਨਾ ਆਵੇ। ਮਹਾਰਾਜ ਜੀ ਸਾਨੂੰ ਆਪ ਜੀ ਦਾ ਹੀ ਪੱਖ ਪਿਆਰਾ ਹੈ, ਮੈਂ ਹੋਰ ਕਿਸੇ ਦਾ ਪੱਖ ਲੈਂਦਾ ਹੀ ਨਹੀਂ। ਜਿਹੜਾ ਸੰਗਤ ਦਾ ਪੱਖੀ ਹੋਣਾ ਇਹ ਪਾਵਨ ਪੱਖਾ ਫੇਰ ਨਾ ਕਰ, ਪ੍ਰੇਮ ਰੂਪੀ ਜਲ ਇਹ ਜਿਹੜਾ ਹਿਰਦਾ ਹੈ ਇਹਦੇ ਦੁਆਰਾ ਵਰਤਾਉਣਾ ਕਰ, ਸੰਚਨਾ ਕਰ, ਫਿਰ ਇਸੇ ਤਰੀਕੇ ਦੇ ਨਾਲ ਪੀਸਣਾ ਕੀ ਪੀਸਣਾ ਹੈ ਭਾਈ, ਜਿਹੜਾ ਵਿਕਾਰਾਂ ਦਾ ਮੰਥਨ ਕਰਨਾ ਮਲਣਾ ਵਿਕਾਰਾਂ ਨੂੰ ਨਾਸ ਕਰਨਾ ਹੈ ਇਹ, ਸੋ ਜਿਹੜਾ ਇਹਨੂੰ ਪੀਸਣਾ ਪੀ ਤਾਂ ਕਰਕੇ ਤੇਰੇ ਤੇ ਕਿਰਪਾ ਹੋਵੇਗੀ। ਜਿਹੜਾ ਸਮਾਂ ਬਚ ਜਾਵੇ ਜਦੋਂ ਇਸ ਸਵਾਵਾਂ ਵਿੱਚੋਂ ਸਮਾਂ ਮਿਲੇ ਤੇ ਮਹਾਰਾਜ ਕਹਿੰਦੇ ਫਿਰ ਸੰਗਤ ਵਿੱਚ ਮਿਲ ਕਰਕੇ ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ, ਇਵੇਂ ਸੰਗਤ ਵਿੱਚ ਜੁੜ ਕਰਕੇ ਤੇ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਜਸ ਕਰਿਆ ਕਰ, ਤਾਂ ਕਰਕੇ ਬਖਸ਼ਿਸ਼ ਹੋਵੇਗੀ। ਮਹਾਰਾਜ ਅੱਗੇ ਅਰਦਾਸ ਕਰੀਏ, ਗੁਰਦੇਵ ਆਪ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਦੇ ਪਾਵਨ ਜਸ ਨੂੰ ਗਾਉਣ ਵਾਲੇ ਹੋ ਜਾਈਏ ਜੀ।
ਸਾਸ ਸਾਸ ਮਨ ਨਾਮ ਸੁਮਾਰ,
ਅੱਗੇ ਹੋਰ ਬੇਨਤੀ ਕਿਰਪਾਲੂ ਜੀ ਆਪ ਕਿਰਪਾ ਕਰੋ, ਰਹਿਮਤ ਕਰੋ। ਇਹ ਜਿਹੜਾ ਮਨ ਹੈ ਨਾ, ਹਰ ਆਉਂਦੇ ਜਾਂਦੇ ਸਾਹਾਂ ਦੇ ਨਾਲ ਸਵਾਸ ਸਵਾਸ ਕਰਕੇ ਆਪ ਜੀ ਦੇ ਨਾਮ ਦੀ ਸੰਭਾਲ ਕਰੇ, ਇਹੋ ਜੀ ਅਵਸਥਾ ਬਣ ਜਾਵੇ। ਦਮ ਦਮ ਸਦਾ ਸੰਭਾਲਤਾ, ਦਮ ਨਾ ਬਿਰਥਾ ਜਾਏ, ਹਰ ਆਉਂਦੇ ਜਾਂਦੇ ਸਾਹ ਦੇ ਨਾਲ ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਪਾਵਨ ਨਾਮ ਵਾਹਿਗੁਰੂ ਮੰਤਰ ਦੀ ਸੰਭਾਲ ਕਰਨਾ ਕਰੀਏ। ਆਪ ਜੀ ਬਖਸ਼ਿਸ਼ ਕਰੋ, ਹਰ ਆਉਂਦੇ ਜਾਂਦੇ ਸਾਹ ਦੇ ਨਾਲ ਇਹ ਜ਼ਬਾਨ ਜਿਹੜੀ ਹੈ ਆਪ ਜੀ ਦੀ, ਜੋ ਤੁਰਕੀ ਬਾਣੀ ਹੈ ਜਿਸ ਬਾਬਤ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਤੁਰਕੀ ਬਾਣੀ ਆਈ ਸਗਲੀ ਚਿੰਤ ਮਟਾਏ, ਜਿਹੜੀ ਸਾਰੀਆਂ ਚਿੰਤਾ ਦਾ ਨਾਸ ਕਰਨ ਵਾਲੀ ਬਾਣੀ ਹੈ ਇਹ ਰਸਨਾ, ਉਸ ਬਾਣੀ ਨੂੰ ਆਉਂਦੇ ਜਾਂਦੇ ਸਾਹਾਂ ਦੁਆਰਾ ਸੰਭਾਲਦੀ ਰਵੇ, ਇਹ ਕਦੀ ਖਾਲੀ ਰਹੇ ਹੀ ਨਾ। ਕਿਉਂਕਿ ਜੇ ਇਹ ਲਤਰੋ ਵਿਹਲੀ ਹੋ ਗਈ ਤੇ ਫਿਰ ਸੰਸਾਰ ਦੀ ਨਿੰਦਿਆ ਚੁਗਲੀ ਕਰਨ ਵਿੱਚ ਰੁੱਝ ਜਾਵੇਗੀ, ਲੱਗ ਜਾਵੇਗੀ। ਆਪ ਜੀ ਕਿਰਪਾ ਕਰੋ, ਇਹਨੂੰ ਆਪ ਜੀ ਦੀ ਬਾਣੀ ਪੜਨ ਦਾ ਰਸ ਹੀ ਲੱਗਾ ਰਵੇ, ਕਿਉਂਕਿ ਇਸ ਦਾ ਸੁਭਾਅ ਹੈ ਜੇ ਵਿਹਲੀ ਏ ਤੇ ਕੁਝ ਨਾ ਕੁਝ ਤੇ ਜ਼ਰੂਰ ਕਰੇਗੀ ਨਾ। ਜੇ ਇਹਨੂੰ ਬਾਹਰੀ ਗੱਲਾਂ ਦਾ ਰਸ ਲੱਗ ਗਿਆ ਫਿਰ ਇਹਨੇ ਉਸ ਪਾਸੇ ਵੀ ਤਾਂ ਲੱਗਣਾ ਹੀ, ਇਹ ਕਿਹੜਾ ਥੱਕਦੀ ਹੈ। ਆਪ ਕਿਰਪਾ ਕਰੋ, ਇਹ ਆਪ ਜੀ ਦੇ ਪਾਵਨ ਨਾਮ ਨੂੰ ਸੰਭਾਲਣ ਵਾਲੀ ਬਣ ਜਾਵੇ, ਜਿਵੇਂ ਭਾਈ ਪਾਰੋ ਜੀ ਆਦਿ ਗੁਰਸਿੱਖਾਂ ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਸਵਾਲ ਕਰਨ ਵਾਲਾ ਇਹ ਸਵਾਲ ਕਰ ਸਕਦਾ, ਸਿੱਖਾਂ ਤੇ ਇਹ ਬੇਨਤੀ ਕਰਦਾ ਕਿ ਵਾਰ ਵਾਰ ਨਾਮ ਜਪਾਂ ਨਾਮ ਜਪਾਂ, ਇਹਦੇ ਨਾਲ ਤੈਨੂੰ ਪ੍ਰਾਪਤ ਕੀ ਹੋਵੇਗਾ। ਕਹਿਣ ਲੱਗੇ ਜਦੋਂ ਇਹ ਜਿਹੜਾ ਮਨ ਹੈ, ਜਦੋਂ ਇਹ ਰਸਨਾ ਹਰ ਆਉਂਦੇ ਜਾਂਦੇ ਸਵਾਸ ਨਾਲ ਸਿਮਰਨ ਕਰੇਗੇ, ਉਦੋਂ ਭਾਈ ਬਖਸ਼ਿਸ਼ ਪ੍ਰਾਪਤ ਕੀ ਹੋਵੇਗੀ। ਇਹੋ ਬਸਰਾਮ ਨਿਧ ਪਾਏ, ਨਿਧ ਨਾਮ ਹੁੰਦਾ ਖਜ਼ਾਨੇ ਦਾ, ਇਹ ਭਾਈ ਅੰਮ੍ਰਿਤ ਰੂਪੀ ਖਜ਼ਾਨਾ ਪ੍ਰਾਪਤ ਹੋ ਜਾਵੇਗਾ। ਇਹ ਐਸਾ ਖਜ਼ਾਨਾ ਹੈ ਜਿਹੜਾ ਭਾਈ ਕਦੀ ਵਾਸਤੇ ਜਿਹਦੇ ਵਿੱਚ ਟੋਟਾ ਨਹੀਂ ਆ ਸਕਦਾ। ਇਹ ਖਜ਼ਾਨਾ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਾਪਤ ਹੋ ਜਾਵੇਗਾ ਜੀ। ਸਾਈ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਕਿਰਪਾ ਕਰਕੇ ਇਹ ਸਾਡੇ ਤੇ ਦਇਆ ਕਰੋ, ਇਹ ਦਿਆਲਤਾ ਕਰੋ ਸਾਡੇ ਤੇ, ਅਸੀਂ ਆਪ ਜੀ ਦੇ ਨਾਮ ਨੂੰ ਧਿਆਉਣ ਵਾਲੇ ਧਿਆਤੇ ਹੋ ਜਾਈਏ ਜੀ। ਇਹ ਆਪ ਹੀ ਬਖਸ਼ਿਸ਼ ਰਹਿਣ ਕਰੋ, ਕਿਰਪਾ ਕਰੋ ਤੇ ਤਾਂ ਹੋ ਸਕਦਾ ਹੈ। ਆਪ ਜੀ ਕਿਰਪਾ ਕਰਨ ਤੇ ਆਏ ਕਿਰਪਾਲੂ ਜੀ, ਆਪ ਜੀ ਨੇ ਦਇਆ ਕੀਤੀ, ਰਹਿਮਤ ਕੀਤੀ, ਆਪ ਜੀ ਨੇ ਵੱਡੇ ਵੱਡੇ ਚੋਰ ਫਿਰ ਇਸ ਤਰੀਕੇ ਦੇ ਨਾਲ ਵਕਾਰੀਆਂ ਤੇ ਰਹਿਮ ਦਿਆਲਤਾ ਕਰਕੇ ਉਹਨਾਂ ਪਾਸੋਂ ਆਪਣਾ ਸਿਮਰਨ ਕਰਵਾ ਲੈਣਾ ਕੀਤਾ ਹੈ। ਆਪ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਵੀ ਮੇਰੀਆਂ ਨੀਚ ਹਰਕਤਾਂ ਕਰਕੇ ਨਾ ਜਾਣਿਆ ਜੇ, ਮੇਰੇ ਵਕਾਰਾਂ ਕਰਕੇ ਮੈਨੂੰ ਪਿੱਠ ਨਾ ਵਿਖਾ ਦਿਆ ਜੇ, ਕਿਰਪਾ ਕਰੋ। ਆਪ ਦਇਆ ਦੇ ਘਰ ਵਿਚ ਆਣ ਕਰਕੇ ਤੁਮ ਕਰੋ ਦਇਆ ਮੇਰੇ ਸਾਈ, ਹੇ ਮੇਰੇ ਸਾਈ ਮਾਲਕ ਤੁਸੀਂ ਦਇਆ ਕਰੋ। ਅੱਗੇ ਬੇਨਤੀ ਕਰਨ ਦੀ ਗੱਲ ਦੱਸਦੇ ਨੇ ਕੀ ਮੰਗਣਾ ਹੈ, ਕੀ ਦਇਆ ਕਰੋ ਜੀ। ਮਹਾਰਾਜ ਜੀ ਇਹੋ ਜੀ ਬੁੱਧੀ ਦੇਣਾ ਕਰੋ, ਇਹੋ ਜੀ ਮਤ ਮੈਨੂੰ ਬਖਸ਼ਿਸ਼ ਕਰਵਾਓ। ਜੀ ਅੱਠੇ ਪੈਰ ਹੀ ਆਪ ਜੀ ਨੂੰ ਧਿਆਉਂਦੇ ਰਹੀਏ, ਕੋਈ ਸਮਾਂ ਇਹੋ ਜਿਹਾ ਨਾ ਜਾਵੇ ਜਦੋਂ ਆਪ ਜੀ ਦੀ ਸਿਮਰਨ ਭਗਤੀ ਨਾ ਕਰੀਏ। ਇਹ ਕਿਰਪਾਲੂ ਜੀ ਇਹੋ ਜੀ ਬੁੱਧ ਸਾਨੂੰ ਪ੍ਰਦਾਨ ਕਰਨਾ ਕਰੋ, ਇਹ ਬੁੱਧ ਹੀ ਪ੍ਰਾਪਤ ਹੋ ਜਾਵੇ ਤਾਂ ਹੀ ਇਹ ਸੰਸਾਰ ਤੇ ਆਇਆ ਸਫਲਾ ਹੈ। ਜੇ ਭਾਈ ਇਹ ਬੁੱਧੀ ਪ੍ਰਾਪਤ ਨਹੀਂ ਹੋਈ, ਜੇ ਪਰਮੇਸ਼ਰ ਵਾਹਿਗੁਰੂ ਦੇ ਧਿਆਤੇ ਨਹੀਂ ਹੋਏ ਤੇ ਫਿਰ ਆਇਆ ਹੋਇਆ ਅਸਫਲ ਹੈ, ਸਫਲ ਨਹੀਂ ਹੋ ਸਕਦਾ। ਸਫਲਾ ਤਾਂ ਹੈ ਜੇ ਇਹ ਅਰਦਾਸ ਕਰੀਏ, ਗੁਰਦੇਵ ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਇਹੋ ਜੀ ਬੁੱਧੀ ਦਵੋ ਜਿਹਦੇ ਕਰਕੇ ਆਪ ਜੀ ਨੂੰ ਧਿਆਉਂਦੇ ਰਹੀਏ ਸਦਾ ਸਦਾ ਵਾਸਤੇ। ਕੋਈ ਵੀ ਸਮਾਂ ਇਹੋ ਜਿਹਾ ਨਾ ਹੋਵੇ ਜਦੋਂ ਆਪ ਜੀ ਦਾ ਸਿਮਰਨ ਭਗਤੀ ਨਾ ਕਰੀਏ। ਕਿਉਂ ਜੀ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਇੱਕ ਘੜੀ ਵੀ ਪਰਮੇਸ਼ਰ ਵਾਹਿਗੁਰੂ ਜੀ ਭੁੱਲ ਜਾਣ, ਜੇ ਸਿਮਰਨ ਬਾਣੀ ਭੁੱਲ ਗਈ, ਜੇ ਬਾਣੀ ਤੋਂ ਬਾਹਰੇ ਹੋ ਗਏ ਤੇ ਕਲਯੁਗ ਨੇ ਆਣ ਕਰਕੇ ਵਿਆਪ ਜਾਣਾ। ਆਮ ਹੀ ਇਹ ਜੀਵਨ ਚ ਹੁੰਦਾ ਹੈ, ਜਿਸ ਦਿਹਾੜੇ ਨਿਤਨੇਮ ਦਾ ਪਹਿਰਾ ਢਿੱਲਾ ਹੋ ਜਾਵੇ ਉਹ ਸਾਰਾ ਹੀ ਦਿਹਾੜੀ ਨਾਲੇ ਤੇ ਸਰੀਰ ਬੋਝਲ ਰਹਿੰਦਾ ਹੈ ਤੇ ਨਾਲ ਦੇ ਨਾਲ ਦੁਨੀਆਂ ਦੀਆਂ ਵਕਾਰਾਂ ਦੀਆਂ ਗੱਲਾਂ, ਭੈੜੀਆਂ ਗੱਲਾਂ ਇਹ ਜ਼ਬਾਨ ਤੇ ਇਹ ਕੰਨ ਸੁਣਨ ਵਿਚ ਲੱਗੇ ਰਹਿੰਦੀ ਨੀ, ਜ਼ਬਾਨ ਕਰਦੀ ਰਹਿੰਦੀ ਹੈ, ਕੰਨ ਸੁਣਦੇ ਰਹਿੰਦੇ ਹਨ। ਇਹ ਸਮਝ ਲਓ ਕਿ ਕਲਯੁਗ ਵਰਤਿਆ ਹੋਇਆ। ਮਹਾਰਾਜ ਜੀ ਆਪ ਕਿਰਪਾ ਕਰੋ, ਰਹਿਮਤ ਕਰੋ। ਤਾਈਓ ਤੇ ਗੁਰੂ ਕੇ ਸਿੱਖ ਦੀ ਅਰਦਾਸ ਦੀ ਸਮਾਪਤੀ ਕੀ ਹੈ? ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹ ਮਹਾਰਾਜ ਜੀ ਉਹਨਾਂ ਪਿਆਰਿਆਂ ਦਾ ਮੇਲ ਕਰਾਓ, ਉਹਨਾਂ ਪਿਆਰਿਆਂ ਦਾ ਜਿਨ੍ਹਾਂ ਪਿਆਰਿਆਂ ਨੂੰ ਮਿਲ ਕਰਕੇ ਆਪ ਜੀ ਦਾ ਨਾਮ ਚੇਤੇ ਆਵੇ। ਜਿਵੇਂ ਭਗਤ ਫਰੀਦ ਜੀ ਦੀ ਮਾਤਾ ਦਾ ਜ਼ਿਕਰ ਆਉਂਦਾ ਹੈ ਜੋ ਪਾਕ ਪੱਟਣ ਵਿਚ ਰਹਿੰਦੇ ਹਨ, ਉਹਨਾਂ ਨੂੰ ਭਗਤ ਫਰੀਦ ਜੀ ਦੀ ਮਾਤਾ ਕਰਕੇ ਸੰਸਾਰ ਦੇ ਲੋਕ ਜਾਣਦੇ ਹਨ। ਕਹਿੰਦੇ ਹਨ ਕਿ ਜਿਸ ਦਿਹਾੜੇ ਉਸ ਮਾਤਾ ਦੇ ਵਿਹੜੇ ਪਰਮੇਸ਼ਰ ਦੇ ਪਿਆਰੇ ਸਾਧੂਆਂ ਨੇ ਜਾਣਾ ਤੇ ਦੁਨੀਆਂ ਨੇ ਪੁੱਛਣਾ ਅੰਮਾ ਕੀ ਹਾਲ, ਉਹਨੇ ਕਹਿਣਾ ਖੁਦਾ ਤੁੱਠਾ ਹੈ। ਤੇ ਜਿਸ ਦਿਨ ਪਰਮੇਸ਼ਰ ਦੇ ਪਿਆਰੇ ਘਰ ਵਿਚ ਨਾ ਆਏ ਹੋਣੇ, ਕਿਸੇ ਨੇ ਪੁੱਛ ਲੈਣਾ ਅੰਮਾ ਕੀ ਹਾਲ, ਕਹਿਣਾ ਖੁਦਾ ਰੁੱਠਾ ਹੈ। ਭਾਵ ਕਿ ਅੱਜ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਵਾਰਤਾਲਾਪ ਨਹੀਂ ਹੋਏ, ਅੱਜ ਪਰਮੇਸ਼ਰ ਦੇ ਪਿਆਰੇ ਮਿਲੇ ਨਹੀਂ। ਇਹਦਾ ਭਾਵ ਹੈ ਅੱਜ ਮੇਰੀ ਰਸਨਾ ਨੇ ਪਰਮੇਸ਼ਰ ਦੇ ਗੁਣ ਕਹੇ ਨਹੀਂ ਹਨ, ਅੱਜ ਮੇਰਿਆਂ ਕੰਨਾਂ ਨੇ ਪਰਮੇਸ਼ਰ ਦੇ ਗੁਣ ਸੁਣੇ ਨਹੀਂ ਹਨ। ਇਹਦਾ ਭਾਵ ਹੈ ਅੱਜ ਖੁਦਾ ਮੇਰੇ ਨਾਲ ਰੁੱਠਿਆ ਹੋਇਆ ਹੈ, ਅੱਜ ਖੁਦਾ ਨੇ ਮੇਰੇ ਨਾਲ ਕੋਈ ਮੇਰੇ ਕਰਮਾਂ ਦੀ ਮੈਨੂੰ ਸਜ਼ਾ ਦਿੱਤੀ। ਇਹ ਸਜ਼ਾ ਹੀ ਹੈ ਨਾ, ਅੱਜ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਘਰ ਵਿੱਚ ਚਰਨ ਨਹੀਂ ਪਏ। ਇਸ ਕਰਕੇ ਭਾਈ ਸਤਿਗੁਰੂ ਸਾਹਿਬ ਜੀ ਅੱਗੇ ਇਹ ਅਰਦਾਸ ਕਰੀਏ, ਜਾਣੀਏ ਜਿਸ ਦਿਨ ਸਦਾ ਸਦਾ ਧਿਆਉਣ ਵਾਲੇ ਕਿਉਂ ਇਹ ਮੰਗ ਕਿਉਂ ਕਰਨੀ ਹੈ। ਜਿਸ ਦਿਨ ਪਰਮੇਸ਼ਰ ਵਾਹਿਗੁਰੂ ਦਾ ਨਾਮ ਚੇਤੇ ਨਹੀਂ, ਇਹ ਮੰਨ ਲਓ ਕਿ ਅੱਜ ਕਲਯੁਗ ਵਿਆਪਿਆ ਹੋਇਆ ਹੈ, ਅੱਜ ਕਲਯੁਗ ਦੀ ਪਕੜ ਵਿੱਚ ਹਾਂ। ਕਿਉਂ ਜੀ, ਆਪਾਂ ਗੁਰੂ ਕੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਏਕ ਘੜੀ ਆਦਿ ਘੜੀ ਆਦਿ ਹੂਫਨ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜਿਨ੍ਹਾਂ ਨੇ ਭਾਈ ਪਰਮੇਸ਼ਰ ਵਾਹਿਗੁਰੂ ਦੇ ਭਗਤਾਂ ਨਾਲ ਬੈਠ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਗੋਸ਼ਟੀ ਕੀਤੀ ਹੈ, ਚਰਚਾ ਕੀਤੀ ਹੈ ਪਰਮੇਸ਼ਰ ਦੇ ਗੁਣਾਂ ਦੀ, ਇਹੋ ਹੀ ਲਾਭ ਹੈ, ਇਹੋ ਹੀ ਆਇਆ ਹੋਇਆ ਸੰਸਾਰ ਤੇ। ਕਿਉਂ ਜੀ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿੱਟ ਪਫੱਕੜੇ ਸਭ ਮੁੱਕਦੇ ਚੱਲੇ ਰਹਿਣ। ਇੱਥੇ ਲਾਹਾ ਲੈਣ ਵਾਸਤੇ ਆਏ ਹਾਂ ਭਈ ਪ੍ਰਾਪਤ ਮਾਨੁੱਖ ਦੇ ਬਰੀਆ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ, ਅਵਰ ਕਾਜ ਤਿਰਕਟੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ। ਇੱਕੋ ਹੀ ਇੱਕ ਕੰਮ ਹੈ, ਪਰਮੇਸ਼ਰ ਵਾਹਿਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਕਹਿਣਾ ਕਰ, ਹੋਰ ਕੋਈ ਪ੍ਰਯੋਜਨ ਹੈ ਹੀ ਨਹੀਂ। ਲਾਹਾ ਇੱਥੇ ਕੀ ਹੈ ਮਹਾਰਾਜ ਜੀ? ਸਦਾ ਸਦਾ ਤੁਧ ਧਿਆਈ, ਸਦਾ ਸਦਾ ਵਾਸਤੇ ਹਰ ਵੇਲੇ ਆਪ ਜੀ ਨੂੰ ਧਿਆਉਂਦੇ ਰਹੀਏ, ਜਿਵੇਂ ਭਗਤ ਫਰੀਦ ਜੀ ਦੀ ਮਾਤਾ ਨੇ ਧਿਆਇਆ ਹੈ, ਜਿਵੇਂ ਸਾਹਿਬ ਬਾਬਾ ਫਰੀਦ ਜੀ ਧਿਆਉਂਦੇ ਹਨ, ਜਿਵੇਂ ਭਗਤ ਕਬੀਰ ਜੀ ਆਪ ਜੀ ਨੂੰ ਧਿਆ ਰਹੇ ਹਨ। ਗੁਰਦੇਵ ਜੀ, ਅਸੀਂ ਵੈਸੇ ਤੇ ਨਹੀਂ ਹਾਂ, ਪਰ ਕਿਰਪਾ ਕਰੇ ਆਪ ਜੀ ਦੇ ਨਾਮ ਧਰੀ ਕੀ ਹੋਈਏ ਦੁਨੀਆਂ ਦੇ ਲੋਕ। ਪਾਤਸ਼ਾਹ ਤੇਰਾ ਬਾਣਾ ਗੜ ਪਿਆ ਵੇਖ ਕਰਕੇ ਮੈਨੂੰ ਵਕਾਰੀ ਨੂੰ ਵੀ ਸੇਖੀ ਕਹਿੰਦੇ ਨੇ ਨਾ, ਇਹੋ ਕਹਿੰਦੇ ਨੇ ਇਹ ਗੁਰੂ ਕਾ ਸਿੱਖ ਹੈ। ਤੇਰਾ ਜਾਣ ਕਰਕੇ ਮੇਰੇ ਗੁਰਦੇਵ ਕਿਰਪਾਲੂ ਜੀ ਉਹ ਆਪ ਜੀ ਦੇ ਜਾਣ ਕਰਕੇ ਅੱਗੋਂ ਆਣ ਕੇ ਫਤਿਹ ਬੁਲਾਉਂਦੇ ਤੇ ਝੁਕਦੇ ਨੇ। ਜਦੋਂ ਝੁਕਦੇ ਨੇ ਮੈਂ ਸ਼ਰਮਸਾਰ ਹੋ ਜਾਂਦਾ ਆਪਣੀਆਂ ਕਰਤੂਤਾਂ ਵੇਖ ਕਰਕੇ। ਮੇਰੇ ਗੁਰਦੇਵ ਆਪ ਕਿਰਪਾ ਕਰੋ, ਰਹਿਮਤ ਕਰੋ, ਸਦਾ ਸਦਾ ਵਾਸਤੇ ਤੁਹਾਨੂੰ ਧਿਆਉਂਦੇ ਰਹੀਏ, ਬਖਸ਼ਿਸ਼ ਕਰੋ ਤੁਹਾਡੇ ਗੁਣ ਜੋ ਆਪ ਜੀ ਨੇ ਪਰਉਪਕਾਰ ਗਰੀਬਾਂ ਤੇ ਕੀਤੇ ਨੇ, ਸਾਨੂੰ ਕਦੀ ਭੁੱਲ ਨਾ ਜਾਣ ਜੀ। ਬਸ ਰਾਮ ਦੇਵ ਕੇ ਬਖਸ਼ਿਸ਼ ਕਰਦੇ ਹਨ,
ਕਿਰਪਾ ਤੇ ਮੋਹ ਮਾਨ ਛੂਟੈ।
ਭਾਰਤ ਜੀ, ਆਪ ਜੀ ਕਿਰਪਾ ਕਰ ਦਵੋ ਤਾਂ, ਜੇ ਆਪ ਜੀ ਦਿਆਲਤਾ ਕਰੋ ਤਾਂ ਪਾਤਸ਼ਾਹ ਜੀ ਜਿਹੜਾ ਪਦਾਰਥਾਂ ਦਾ ਮੋਹ ਹੈ, ਜੇ ਆਪ ਕਿਰਪਾ ਕਰੋ ਤਾਂ ਛੁੱਟ ਸਕਦਾ ਹੈ। ਮਹਾਰਾਜ ਜੀ, ਆਪ ਜੀ ਕਿਰਪਾ ਕਰੋ, ਇਹ ਧੀਆਂ ਪੁੱਤਰਾਂ ਦਾ ਇਸਤਰੀ ਦਾ ਮੋਹ ਤਾਂ ਛੁੱਟ ਸਕਦਾ ਹੈ। ਜੇ ਆਪ ਬਖਸ਼ਿਸ਼ ਕਰੋ, ਆਪ ਦਇਆ ਕਰੋ ਤਾਂ ਹੀ ਮਾਣ ਛੁੱਟ ਸਕਦਾ ਹੈ। ਹੰਕਾਰ ਜਿਹੜਾ ਦੇ ਅਭਿਆਸ ਦਾ ਹੰਕਾਰ ਲੱਗਾ ਹੋਇਆ ਹੈ। ਮਹਾਰਾਜ ਜੀ, ਆਪ ਜੀ ਦੇ ਜੇ ਘਰ ਵਿਚ ਆ ਗਏ, ਚਾਰ ਭਾਂਡੇ ਮੇਰੇ ਵਰਗੇ ਨੇ ਚੁੱਕ ਕੇ ਇਧਰ ਦੇ ਉਧਰ ਨੇ ਕੀਤੇ, ਪਰ ਹੰਕਾਰ ਲੈ ਕੇ ਤੁਰਪਿਆ, ਹੰਕਾਰ ਲੈ ਕੇ ਆਪਣੇ ਆਪ ਨੂੰ ਥਾਪੀਆਂ ਦਿੰਦਾ ਫਿਰਦਾ। ਗੁਰਦੇਵ, ਮੈਂ ਤੇ ਆਪਣੇ ਆਪ ਨੂੰ ਮਨ ਕਹਿੰਦਾ ਫਲਾਣਾ ਸਿਆ ਤੇਰੇ ਨਾਲੋਂ ਵੱਡਾ ਸੇਵਾਦਾਰ ਕੋਈ ਹੈ? ਉਹ ਸਾਰਾ ਹੀ ਸਾਰੇ ਦਾ ਸਾਰਾ ਹੀ ਗੁਰੂ ਕੇ ਲੰਗਰਾਂ ਦੀ ਜੂਠ ਨਾਲ ਲਿਬੜਿਆ ਹੋਇਆ, ਹੁਣ ਸੁਨਾ ਸੇਵਾ ਦਾ ਆਇਆ ਆਨੰਦ ਨਾ। ਪਾਤਸ਼ਾਹ ਜੀ, ਆਪ ਕਿਰਪਾ ਕਰੋ, ਚੰਗੇ ਗੁਣਾਂ ਦਾ ਵੀ ਹੰਕਾਰ ਤਾਂ ਛੁੱਟ ਸਕਦਾ ਹੈ। ਆਏ ਤਾਂ ਸਾਂ ਆਪ ਜੀ ਦੇ ਪਾਸ ਮਾਣ ਛੱਡਣ ਵਾਸਤੇ, ਤਿਆਗਣ ਵਾਸਤੇ, ਪਰ ਗੁਰਦੇਵ ਕੀ ਕਰੀਏ, ਸੰਸਾਰੀ ਹਾਂ, ਸੰਸਾਰੀ ਬੁੱਧੀ ਹੈ, ਇਥੋਂ ਇਹ ਵੀ ਮਾਣ ਲੈ ਕਰਕੇ ਤੁਰ ਪਏ। ਅਸੀਂ ਵੱਡੇ ਸੇਵਾਦਾਰ, ਅਸੀਂ ਵੱਡੇ ਭਗਤ, ਅਸੀਂ ਵੱਡੇ ਨੇਮੀ, ਸਾਡਾ ਨੇਮ 30-30 ਸਾਲ ਹੋ ਗਏ ਨੇ। ਨੇ ਪਉ ਤੀਹ ਸਾਲ ਮੈਂ ਕਦੀ ਨਾਂਗਾ ਨਹੀਂ ਪਾਇਆ। ਪਾਤਸ਼ਾਹ ਜੀ ਆਪ ਕਿਰਪਾ ਕਰ ਦਵੋ, ਆਪ ਰਹਿਮਤ ਕਰ ਦਵੋ, ਇਹ ਮਾਣ ਨਹੀਂ ਛੁੱਟ ਸਕਦਾ ਹੈ ਜਿਨ੍ਹਾਂ ਤੇ ਇਹ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ। ਧੰਨ ਗੁਰੂ ਕੇ ਪਿਆਰੇ ਸਿੱਖ ਹਨ, ਇਹ ਗੁਰਮੁਖ ਪਿਆਰੇ ਮਹਾਤਮਾ ਦਾਸ ਨੇ ਉਨ੍ਹਾਂ ਪਾਸ ਬੇਨਤੀ ਕੀਤੀ। ਮੈਂ ਕਿਹਾ ਜੀ ਨਿਤਨੇਮ ਜਿਹੜਾ ਤੁਸੀਂ ਕਰਦੇ ਹੋ ਹਰ ਰੋਜ਼ ਹੋਈ ਜਾਂਦਾ ਹੈ। ਹੱਸ ਕੇ ਕਹਿਣ ਲੱਗੇ ਜੀ ਗੁਰਦੇਵ ਜੀ ਨੂੰ ਪਾਵੇ ਤਾਂ ਹੋ ਜਾਂਦਾ ਹੈ। ਮੈਂ ਕਿਹਾ ਜੀ ਜੇ ਭਲਾ ਛੁੱਟ ਜਾਵੇ ਤਾਂ, ਕਹਿੰਦੇ ਇਹਦੇ ਵਿੱਚ ਵੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ, ਮਨ ਹੰਕਾਰੀ ਨਹੀਂ ਹੁੰਦਾ, ਮਨ ਨੂੰ ਇਹ ਹੰਕਾਰ ਨਹੀਂ ਲੱਗਦਾ ਕਿ ਮੈਂ ਰੋਜ਼ ਦਾ ਨਿਤਨੇਮੀ ਹਾਂ। ਕਹਿੰਦੇ ਇਹ ਵੀ ਗੁਰਦੇਵ ਕਿਰਪਾ ਕਰਕੇ ਮਾਣ ਤੋਂ ਹੀ ਬਚਾਉਂਦੇ, ਹੰਕਾਰ ਤੋਂ ਹੀ ਬਚਾਉਂਦੇ ਹਨ। ਇਸ ਕਰਕੇ ਮਹਾਰਾਜ ਜੇ ਤੁਸੀਂ ਕਿਰਪਾ ਕਰੋ, ਤੁਸੀਂ ਰਹਿਮਤ ਕਰੋ, ਇਹ ਮੋਹ ਵੀ ਛੁੱਟ ਸਕਦਾ ਹੈ ਪਦਾਰਥਾਂ ਦਾ, ਧੀਆਂ ਪੁੱਤਰਾਂ ਦਾ, ਇਸਤਰੀ ਦਾ, ਜੇ ਆਪ ਕਿਰਪਾ ਕਰੋ ਤੇ ਸ਼ੁਭ ਗੁਣਾਂ ਦਾ ਹੰਕਾਰ ਵੀ ਨਾਸ ਹੋ ਸਕਦਾ ਹੈ ਜੀ।
ਫਸ ਜਾਏ ਪਰਮਾਰੇ,
ਆਪ ਜੀ ਦੀ ਕਿਰਪਾਲਤਾ ਹੋਵੇ, ਜਦੋਂ ਮੋਹ ਤੇ ਮਾਣ ਛੁੱਟ ਗਿਆ ਨਾ, ਜਦੋਂ ਮੋਹ ਪਦਾਰਥਾਂ ਦਾ ਨਾਸ ਹੋ ਗਿਆ, ਮੋਹ ਦਾ ਪੁਆੜਾ ਸੀ ਨਾ, ਮੋਹ ਕਰਕੇ ਆਪਾਂ ਪੜ੍ਹਦੇ ਹਾਂ ਅੰਤ ਕਾਲ, ਜੇ ਮੰਦਰ ਸਿਮਰੈ ਸੀ ਚਿੰਤਾ ਮਹਿ, ਜੇ ਮਰੇ ਪ੍ਰੀਤ ਜੋਣ ਵਲ ਵਲ ਉਤਰ। ਮੰਦਰ ਦਾ ਘਰ ਦਾ ਮੋਹ ਲੱਗ ਗਿਆ, ਗੁਰਦੇਵ ਕਹਿੰਦੇ ਅੰਤ ਸਮੇਂ ਜੇ ਘਰ ਦਾ ਮੋਹ ਲੱਗਾ ਹੋਇਆ ਤੇ ਪ੍ਰੇਤ ਬਣਨਾ ਪਵੇਗਾ ਪ੍ਰੇਤ, ਤੇ ਅੰਤ ਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮਹਿ, ਜੇ ਮਰੇ ਸੂਕਰ ਜੋਣ ਵਲ ਵਲ ਉਤਰ। ਕਹਿਣ ਲੱਗੇ ਭਾਈ ਜੇ ਲੜਕਿਆਂ ਨੂੰ ਧੀਆਂ ਪੁੱਤਰਾਂ ਨੂੰ ਸਿਮਰਦਾ ਰਿਹਾ, ਇਹ ਮੋਹ ਲੱਗ ਗਿਆ ਤੇ ਸੂਰ ਦੀ ਜੂਨੀ ਪੈਣਾ ਪਵੇਗਾ। ਲੈ ਭਾਈ ਸੂਰ ਬਣ ਕੇ ਡਿੱਗ, ਜਿੰਨੇ ਮਰਜ਼ੀ ਜਵਾਕ ਜੰਮੀ ਜਾ, ਇਹੋ ਹੀ ਮੋਹ ਲੱਗਾ ਹੋਇਆ ਸੀ ਨਾ ਤੈਨੂੰ। ਤੇ ਫਿਰ ਬਖਸ਼ਿਸ਼ ਕੀਤੀ, ਰਹਿਮਤ ਦੇ ਘਰ ਵਿੱਚ ਆਏ, ਕਹਿਣ ਲੱਗੇ ਭਾਈ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮਹਿ, ਜੇ ਮਰੇ ਬਦ ਤਰਲੋਚਣ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੇ ਵਸੇ। ਜੇ ਇਹ ਮੋਹ ਛੁੱਟ ਜਾਵੇ, ਜੇ ਆਪ ਜੀ ਇਹ ਬਖਸ਼ ਕਰ ਦਵੋ, ਜੇ ਇਹ ਮੋਹ ਤੋਂ ਪਾਸੇ ਹੋ ਜਾਈਏ, ਨਹੀਂ ਤੇ ਮਹਾਰਾਜ ਕਦੀ ਪ੍ਰੇਤ ਕਦੀ ਸੂਰ, ਜੇ ਇਸਤਰੀ ਨੂੰ ਸਿਮਰਦੇ ਮਰ ਗਏ, ਮੈਂ ਆਪਣੀ ਧਰਮ ਪਤਨੀ ਤਿਆਗ ਕੇ ਚੱਲਿਆ। ਗੁਰਦੇਵ ਕਹਿਣ ਲੱਗੇ ਭਾਈ ਅੰਤ ਕਾਲ ਜੇ ਇਸਤਰੀ ਸਿਮਰੇ ਐਸੀ ਚਿੰਤਾ ਮਹਿ, ਜੇ ਮਰੇ ਵੇਸਵਾ ਜੋਨ ਵਲ ਵਲ ਉਤਰ। ਕਹਿਣ ਲੱਗੇ ਅਗਲਾ ਜਨਮ ਵੇਸਵਾ ਦਾ ਪ੍ਰਾਪਤ ਹੋ ਜਾਵੇਗਾ, ਗੁਰੂ ਕੀ ਬਾਣੀ ਦਾ ਨਿਰਣਾ, ਗੁਰੂ ਕੀ ਬਾਣੀ ਦਾ ਇਹ ਤੇ ਬਖਸ਼ਿਸ਼ ਆਪ ਜੀ ਕਰੋ, ਜੇ ਆਪ ਜੀ ਰਹਿਮਤ ਕਰ ਦਵੋ, ਇਹ ਮੋਹ ਦੀ ਤੰਦੀ ਟੁੱਟ ਜਾਵੇ, ਇਹ ਮੋਹ ਦਾ ਜਾਲਾ ਜਿਹੜਾ ਗਲ ਵਿਚ ਪਿਆ ਹੋਇਆ ਹੈ, ਜਿਹੜਾ ਫੰਦਾ, ਜਿਹੜੀ ਇਹ ਫਾਹੀ ਗਲ ਵਿਚ ਪਈ ਹੋਈ ਹੈ ਮੋਹ ਦੀ, ਜੇ ਗੁਰਦੇਵ ਆਪ ਜੀ ਕਿਰਪਾ ਕਰ ਦਵੋ ਤੇ ਫਿਰ ਬਖਸ਼ਿਸ਼ ਹੋ ਸਕਦੀ ਹੈ। ਫਿਰ ਬਿਨ ਸਜਾਏ ਭਰਮਾਈ, ਜਿਹੜਾ ਭਰਮ ਰਹੇ ਆ ਵਾਰ ਵਾਰ, ਸੋ ਅਨੇਕਾਂ ਜਨਮਾਂ ਨੂੰ ਧਾਰਨ ਕਰਕੇ, ਸੋ ਭਾਈ ਇਹ ਸਾਰੀ ਭਰਮਣਾ ਜਿਹੜੀ ਹੈ ਇਹ ਟੁੱਟ ਜਾਵੇਗੀ, ਨਾਸ ਹੋ ਜਾਵੇਗੀ, ਮੁਕਤ ਅਵਸਥਾ ਨੂੰ ਪ੍ਰਾਪਤ ਹੋ ਜਾਵਾਂਗੇ
ਜੀ।
ਇਹ ਭਰਮਣਾ ਕਿੰਨਾ ਦੀ ਮਿੱਟੀ ਹੈ ਜੀ, ਕੀ ਬਖਸ਼ਿਸ਼ ਹੋਵੇਗੀ। ਕਹਿਣ ਲੱਗੇ ਭਾਈ ਉਹਨਾਂ ਨੂੰ ਸਾਰਿਆਂ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਅਣਦ ਰੂਪ ਰਵੇ, ਉਹ ਸਭ ਮਤੇ ਕੀ ਦੱਸਣ ਲੱਗ ਪਿਆ, ਇਹ ਸਾਰਿਆਂ ਦੇ ਵਿੱਚ ਉਹ ਵੱਖੋ ਵੱਖਰੇ ਧਰਮ ਕਰਕੇ ਸੰਸਾਰ ਦੇ ਲੋਕਾਂ ਨੂੰ ਨਹੀਂ ਵੇਖਦੇ। ਉਹ ਤੇ ਇਹ ਕਹਿੰਦੇ ਨੇ ਮਾਨਸ ਕੀ ਜਾਤ ਸਦਾ ਇੱਕ ਹੈ ਪਹਿਚਾਣ ਬੋ। ਭਾਈ ਜਿੰਨੀ ਜਾਤੀ ਹੈ ਮਨੁੱਖਾਂ ਦੀ ਸਾਰੀ ਇੱਕੋ ਜਿਹੀ ਹੈ, ਇਹਨੂੰ ਵੱਖੋ ਵੱਖਰੇ ਭਿੰਨ ਭਿੰਨ ਧਰਮਾਂ ਕਰਕੇ ਨਾ ਮੰਨ। ਇਹ ਤੇ ਜਿਵੇਂ ਪਰਮੇਸ਼ਰ ਨੂੰ ਪਾਇਆ ਹੈ, ਜਿਵੇਂ ਉਹਨੇ ਬਖਸ਼ਿਸ਼ ਕੀਤੀ ਹੈ, ਸਾਰਿਆਂ ਦੇ ਵਿੱਚ ਉਹੀ ਵਰਤ ਰਿਹਾ ਹੈ। ਕਿੱਡੀ ਭੈੜੀ ਬੁੱਧੀ ਹੋਵੇਗੀ ਜਿਹੜਾ ਇਹ ਵਿਚਾਰ ਕਰਦਾ ਹੋਵੇ ਮੈਂ ਦੂਸਰੀ ਕੌਮ ਖਤਮ ਕਰ ਦੇਣੀ ਹੈ। ਪਰਮੇਸ਼ਰ ਵਾਹਿਗੁਰੂ ਕਿਰਪਾ ਕਰ ਰਿਹਾ ਹੈ ਭਾਈ, ਹਰ ਇੱਕ ਘਰ ਦੇ ਵਿੱਚ ਜੀਆਂ ਨੂੰ ਪੈਦਾ ਕਰ ਰਿਹਾ, ਹਰ ਵਿੱਚ, ਹਰ ਇੱਕ ਘਰ ਵਿੱਚ, ਹਰ ਇੱਕ ਧਰਮ ਵਿੱਚ। ਤੇ ਜੇ ਪਰਮੇਸ਼ਰ ਵਾਹਿਗੁਰੂ ਇਹੋ ਜਿਹੀ ਕੋਈ ਵੀ ਜੇ ਰੱਬ ਚਾਹੁੰਦਾ ਹੋਵੇ, ਆਮ ਤੌਰ ਤੇ ਆਪਾਂ ਸੋਚਦੇ ਹਾਂ ਫਲਾਣਾ ਧਰਮ ਖਤਮ ਕਰ ਦੇਵਾਂਗੇ, ਆਹ ਹੋ ਜਾਵੇਗਾ, ਉਹ ਹੋ ਜਾਵੇਗਾ, ਨਹੀਂ ਭਾਈ, ਇੱਕ ਗੁਰੂ ਘਰ ਹੈ, ਜਿਹੜਾ ਸਰਬੱਤ ਦੇ ਭਲੇ ਦੀ ਬਾਤ ਕਰਦਾ। ਕਾਰਨ ਕੀ? ਜੇ ਪਰਮੇਸ਼ਰ ਨੇ ਕੋਈ ਧਰਮ ਖਤਮ ਕਰਨਾ ਹੋਵੇ ਤੇ ਫਿਰ ਭਾਈ ਉੱਥੇ ਸਰੀਰ ਜੰਮਣੋ ਹੀ ਪੈਦਾ ਬੰਦ ਕਰ ਦੇਵੇ, ਉੱਥੇ ਗਾਂ ਉਹਨਾਂ ਦੀ ਕੋਲੀ ਨਾ ਚੱਲਣ ਦੇਵੇ ਜੇ ਕਿਸੇ ਨੂੰ ਨਾਸ ਹੀ ਕਰਨ ਤੇ ਆ ਜਾਵੇ। ਇਸ ਕਰਕੇ ਪਰਮੇਸ਼ਰ ਦੇ ਪਿਆਰਿਆਂ ਨੂੰ ਕੀ ਲੱਭਾ ਕੀ ਹੈ? ਅੰਦਰ ਰਵੇ ਸਭ ਮੱਤੇ। ਉਹਨਾਂ ਨੇ ਇਹ ਜਾਣ ਲਿਆ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹਦਾ ਹੀ ਸਰੂਪ ਸਾਰਿਆਂ ਦੇ ਵਿੱਚ ਪ੍ਰਗਟ ਹੋ ਰਿਹਾ, ਸਾਰਿਆਂ ਦੇ ਵਿੱਚ ਉਹ ਹੀ ਭਾਈ ਆਪ ਪਰਿਪੂਰਨ ਪਰਮਾਤਮਾ ਹੈ। ਇਸ ਆਨੰਦ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ। ਜਦੋਂ ਭਾਈ ਸਾਰਿਆਂ ਮਨੁੱਖਾਂ ਦੇ ਵਿੱਚੋਂ, ਸਾਰਿਆਂ ਜੀਵਾਂ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋਣ ਲੱਗ ਪੈਣ, ਇਵੇਂ ਮੰਨ ਲਈਏ ਸਾਨੂੰ ਹਰ ਗੁਰਸਿੱਖ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦੀਦਾਰ ਹੋਣ, ਤੇ ਫਿਰ ਈਰਖਾ ਹੋਵੇਗੀ ਕਿਸ ਗੱਲ ਦੀ? ਹੁਣ ਤੇ ਬਿਰਤਾ ਇਹ ਬਣੀ ਹੋਈ ਹੈ, ਗੈਰ ਧਰਮਾਂ ਨੂੰ ਛੱਡੋ, ਅਸੀਂ ਤੇ ਪੱਗ ਵੇਖ ਕੇ ਫਤਿਹ ਨਹੀਂ ਬੁਲਾਉਂਦੇ। ਪੱਗ ਵੇਖ ਕੇ, ਬਾਣਾ ਵੇਖਿਆ, ਦਸਤਾਰ ਵੇਖ ਕੇ ਪਰੇ ਨੂੰ ਮੂੰਹ ਘੁਮਾ ਲਿਆ, ਇਹ ਸਾਡੀ ਜਥੇਬੰਦੀ ਵਾਲੇ ਨੇ, ਸਾਡੀ ਜਥੇਬੰਦੀ ਵਾਲੇ ਨਹੀਂ। ਤੇ ਇਹਦਾ ਭਾਵ ਇਹ ਹੈ ਗੁਰਸਿੱਖਾ ਤੈਨੂੰ ਇਹ ਭੁੱਲ ਗਿਆ ਹੈ। ਅੰਮ੍ਰਿਤਧਾਰੀ ਸਿੰਘ ਬਾਬਤ ਕਲਗੀਆਂ ਵਾਲੇ ਪਿਤਾ ਸਤਿਗੁਰੂ ਬਾਪੂ ਨੇ ਕਿਹਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਹ ਖਾਲਸਾ ਜਿੰਨਾ ਮੇਰਾ ਸਰੂਪ ਹੈ, ਜੇ ਗੁਰੂ ਦਾ ਸਰੂਪ ਹੈ ਤੇ ਫਿਰ ਨਾਲ ਹੁਕਮ ਹੈ ਆਗੇ ਆਵਦ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾ। ਫਿਰ ਤੇ ਸੱਜਣਾ ਫਤਿਹ ਬੁਲਾਉਣੀ ਪਵੇਗੀ। ਉਹ ਗੁਰਮੁਖਾਂ ਤੇ ਬਖਸ਼ਿਸ਼ ਹੋਈ ਇਹ ਹੈ, ਉਹਨਾਂ ਨੇ ਸਾਰਿਆਂ ਵਿੱਚ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕੀਤੇ ਹਨ। ਉਹਨਾਂ ਨੂੰ ਸਾਰੀਆਂ ਕੌਮਾਂ ਸਾਰੇ ਧਰਮਾਂ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੀ ਦਿਖਾਈ ਦੇ ਰਹੀ ਹੈ ਜੀ। ਜਿੱਥੇ ਵੀ ਉਹ ਜਾਂਦੇ ਨੇ ਆਪ ਜੀ ਦੇ ਦੀਦਾਰ ਹੀ ਹੁੰਦੇ ਨੇ, ਜਿੱਥੇ ਕਿੱਥੇ ਵੀ ਗਏ ਉੱਥੇ ਪਰਮੇਸ਼ਰ ਵਾਹਿਗੁਰੂ ਦੇ ਦੀਦਾਰ ਹੀ ਹੋਏ ਹਨ। ਉਹਨਾਂ ਨੇ ਤੇ ਇਹ ਮੰਨ ਲਿਆ ਹੈ, ਜਿੰਨੀ ਜਮਾਨ ਕੇ ਲਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ।
ਦਿਆਲ ਕਿਰਪਾਲ ਕਿਰਪਾਲ
ਮਹਾਰਾਜ ਜੀ, ਆਪ ਜੀ ਦਿਆਲੂ ਹੋ, ਦਇਆ ਦੇ ਆਲੇ ਘਰ ਹੋ, ਆਪ ਜੀ ਦਇਆ ਕਰਨ ਤੇ ਆਏ। ਆਪ ਜੀ ਨੇ ਸਤਿਯੁਗ ਦੇ ਵਿੱਚ ਭਗਤ ਧਰੂ ਜੀ ਦੀ ਰੱਖਿਆ ਕੀਤੀ, ਉਹਨਾਂ ਤੇ ਬਖਸ਼ਿਸ਼ ਕੀਤੀ, ਆਪ ਕਿਰਪਾਲੂ ਹੋਏ। ਆਪ ਜੀ ਨੇ ਭਗਤ ਪ੍ਰਹਿਲਾਦ ਜੀ ਤੇ ਰਹਿਮਤ ਕਰਕੇ ਉਹਨਾਂ ਨੂੰ ਬਚਾਉਣਾ ਕੀਤਾ। ਆਪ ਜੀ ਨੇ ਕਿਰਪਾ ਕੀਤੀ, ਭਪੀਸ਼ਣ ਵਰਗਿਆਂ ਨੂੰ ਰਾਜ ਦੇ ਕਰਕੇ ਨਿਵਾਜਣਾ ਕੀਤਾ ਹੈ ਜੀ।
ਪਾਵਨ
ਆਪ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਰੂਪ ਧਾਰਨ ਕਰਕੇ ਹੇ ਪਰਮੇਸ਼ਰ ਵਾਹਿਗੁਰੂ, ਆਪ ਜੀ ਨੇ ਦਿਆਲਤਾ ਕੀਤੀ, ਕੌਡੇ ਵਰਗੇ ਰਾਕਸ਼ਾਂ ਦਾ ਉਧਾਰ ਕਰ ਦਿੱਤਾ। ਅਨੇਕਾਂ ਪਤਿਤ ਭਾਵ ਜਿਹੜੇ ਪਾਪੀ ਸਨ ਉਹਨਾਂ ਤੇ ਆਪ ਜੀ ਨੇ ਰਹਿਮਤ ਕੀਤੀ, ਕੌਡੇ ਵਰਗਿਆਂ ਦਾ ਉਧਾਰ ਕੀਤਾ। ਸੋ ਮਹਾਰਾਜ ਜੀ, ਆਪ ਜੀ ਨੇ ਦਿਆਲਤਾ ਕਰਕੇ ਬੜੀ ਕੰਧਾਰੀ ਵਰਗੇ ਵੱਡੇ ਹੰਕਾਰੀਆਂ ਦਾ, ਜਿੱਥੇ ਹੰਕਾਰ ਨਹੀਂ ਤੋੜਿਆ ਕੇਵਲ ਉੱਥੇ ਨਾਲ ਦੇ ਨਾਲ ਉਹਨਾਂ ਤੇ ਰਹਿਮਤ ਕਰਕੇ ਆਪ ਜੀ ਨੇ ਬਖਸ਼ਿਸ਼ ਕਰਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਾਲੇ ਬਣਾ ਦਿੱਤੇ। ਆਪ ਜੀ ਰਹਿਮਤ ਕਰਨ ਤੇ ਆਏ, ਸੌ ਸਹਾਗਣ ਵਰਗੇ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਮੂੰਹ ਨਹੀਂ ਸੀ ਲਾਉਂਦੇ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਉਹ ਆਪ ਜੀ ਨੇ ਦਇਆ ਕੀਤੀ, ਉਹ ਸੌ ਸਹਾਗਣ ਦਾ ਪੰਥ ਹੀ ਚਲਾ ਦਿੱਤਾ ਆਪ ਜੀ ਨੇ ਰਹਿਮਤ ਕਰਕੇ। ਇਹ ਆਪ ਜੀ ਦੇ ਪਾਵਨ ਬਿਰਧ ਹੈ, ਕਿਰਪਾ ਕਰੋ, ਰਹਿਮਤ ਕਰੋ, ਸਾਡੇ ਤੇ ਵੀ ਦਿਆਲਤਾ ਕਰੋ। ਇਹ ਸਾਡੇ ਗੋ ਸਾਈ, ਗੋ ਨਾਮ ਪ੍ਰਿਥਵੀ ਦਾ, ਧਰਤੀ ਦਾ, ਧਰਤੀ ਦੇ ਸਾਈ ਮਾਲਕ ਜੀ, ਸਾਡੇ ਪਾਪੀਆਂ ਤੇ ਵੀ ਬਖਸ਼ਿਸ਼ ਕਰਨਾ ਕਰੋ ਜੀ।
ਸੁਖ ਆਨੰਦ ਰਾਜ ਪਾਏ।
ਸੋ ਮਹਾਰਾਜ ਜੀ ਜੇ ਪੁੱਛ ਲੈਣ ਗੁਰਸਿੱਖਾ ਵਾਰ ਵਾਰ ਨਾਮ ਦੀ ਜਾਚਣਾ ਕਿਉਂ, ਜਾਂ ਕੋਈ ਸਵਾਲ ਕਰਤਾ ਕਹਿ ਦੇਵੇ ਸਿੱਖੋ ਕੀ ਵਾਹਿਗੁਰੂ ਵਾਹਿਗੁਰੂ ਕੀ ਨਾਮ ਹੀ ਜਪੀ ਜਾਂਦੇ ਜੇ, ਕੀ ਕਾਰਨ, ਕੀ ਇਹਦੇ ਨਾਲ ਕੀ ਮਿਲਦਾ ਹੈ? ਤਾਂ ਬਖਸ਼ਿਸ਼ ਕਰਦੇ ਹਨ, ਕੋਟ ਸੁਖ ਆਨੰਦ ਰਾਜ ਪਾਏ। ਕਰੋੜਾਂ ਰਾਜਾਂ ਦਾ ਜਿੰਨਾ ਆਨੰਦ ਹੋਵੇ, ਕਰੋੜਾਂ ਰਾਜਾਂ ਦਾ ਕੋਈ ਬਾਦਸ਼ਾਹ ਬਣਿਆ ਹੋਵੇ, ਜਿੱਥੇ ਵੀ ਜਾਵੇ ਜਿਹੜੇ ਰਾਜ ਵਿਚ ਵੀ ਚਲਾ ਜਾਵੇ ਕਰੋੜਾਂ ਮੁਲਖਾਂ ਦਾ ਕੋਈ ਰਾਜਾ ਬਣ ਕਰਕੇ ਜਿੰਨਾ ਸੁਖੀ ਹੈ ਗੁਰਦੇਵ ਬਖਸ਼ਿਸ਼ ਕਰਦੇ ਹਨ। ਨਿਮਕ ਭਰ ਜ਼ਬਾਨ ਉੱਤੇ ਜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਪ੍ਰੇਮ ਭਾਵਨਾ ਸਹਿਤ ਆ ਗਿਆ ਗੁਰਸਿੱਖਾ, ਉਹ ਕਰੋੜਾਂ ਰਾਜਾਂ ਦਾ ਆਨੰਦ ਇੱਕ ਪਾਸੇ, ਪਰਮੇਸ਼ਰ ਵਾਹਿਗੁਰੂ ਦੀ ਕੀਤੀ ਹੋਈ ਬਖਸ਼ਿਸ਼ ਦਾ ਆਨੰਦ ਇੱਕ ਪਾਸੇ ਹੋਵੇਗਾ। ਕਰੋੜਾਂ ਰਾਜਾਂ ਦਾ ਆਨੰਦ ਇੱਕ ਪਾਸੇ ਰੱਖਦੇ, ਇੱਕ ਵਾਰ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਨੇ ਤੇ ਸਾਰਾ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਇੰਡੀ ਬਖਸ਼ਿਸ਼ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਜੇ ਨਿਮਕ ਭਰ ਵੀ ਮੁੱਖ ਤੋਂ ਬੁਲਾਇਆ ਜਾਵੇ, ਜੇ ਭਾਈ ਐਸਾ ਨਾਮ ਸਵਾਸ ਸਵਾਸ ਚੱਲਣ ਲੱਗ ਪਵੇ, ਜੇ ਇਹ ਜ਼ਬਾਨ ਸਦਾ ਸਦਾ ਧਿਆਉਣ ਲੱਗ ਪਵੇ, ਤੇ ਇਹ ਆਨੰਦ ਨੂੰ ਫਿਰ ਤੇ ਇਵੇਂ ਕਿਹਾ ਜਾ ਸਕਦਾ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਕਰੋੜਾਂ ਬਾਦਸ਼ਾਹਾਂ ਦਾ ਆਨੰਦ ਇੱਕ ਪਾਸੇ, ਗੁਰਸਿੱਖ ਦੀ ਰਸਨਾ ਤੋਂ ਜਪਿਆ ਹੋਏ ਨਾਮ ਦਾ ਆਨੰਦ ਇੱਕ ਪਾਸੇ ਹੈ। ਐਸੀ ਬਖਸ਼ਿਸ਼ ਸਾਡੇ ਤੇ ਕਰੋ ਜੀ।
ਆਪ ਤਾਪ ਭਗਤ ਸਾਪੂਰੀ।
ਕਥਾ ਸੁਣੀ, ਜਦੋਂ ਇਹ ਵਿਚਾਰ ਸੁਣੀ ਪਾਵਨ ਹੁਕਮ ਦੀ, ਸਿੱਖ ਨੇ ਮਨ ਦਾ ਅਕੀਦਾ ਬਣਾ ਲਿਆ, ਮਹਾਰਾਜ ਮੈਂ ਹੁਣ ਭਗਤੀ ਕਰਿਆ ਕਰਾਂਗਾ, ਮੈਂ ਜਪੀਆ ਬਣ ਜਾਵਾਂ, ਮੈਂ ਤਪੀਆ ਬਣ ਜਾਵਾਂ, ਮੈਂ ਭਗਤ ਬਣ ਜਾਵਾਂ। ਮਹਾਰਾਜ ਕਹਿੰਦੇ, ਸੱਜਣਾ ਉਹੋ ਹੀ ਜਪ ਪੂਰਾ ਹੈ, ਉਹੋ ਹੀ ਤਪ ਪੂਰਾ ਹੈ, ਉਹੋ ਭਗਤੀ ਪੂਰੀ ਹੈ। ਕਿਹੜੀ ਜੀ?
ਪ੍ਰਭ ਦਾ ਮਨ ਭਾਏ।
ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਜਾਵੇ, ਜਿਹੜੀ ਕਿਰਪਾਲੂ ਜੀ ਦੇ ਮਨ ਨੂੰ ਭਾ ਗਈ, ਉਹ ਭਗਤੀ ਭਾਵੇਗੀ। ਕਿਹੜੀ? ਮਹਾਰਾਜ ਜੀ ਨੇ ਬਚਨ ਕਰ ਦਿੱਤੇ ਨੇ ਗੁਰਸਿੱਖਾ ਤੇਰੇ ਲਈ, ਹਰ ਇੱਕ ਸਿੱਖ ਲਈ ਬਚਨ ਕੀਤਾ, ਇਹ ਨਹੀਂ ਕਿਸੇ ਕੱਲੇ ਬਕੱਲੇ ਲਈ। ਮਹਾਰਾਜ ਮੈਂ ਆਪ ਜੀ ਦਾ ਸਿੱਖ ਖਵਾਉਣਾ ਚਾਹੁੰਦਾ ਹਾਂ। ਗੁਰਦੇਵ ਕਹਿੰਦੇ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਜਦ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋਂ ਇਨਕੀ ਪ੍ਰਤੀਤ। ਉਹੋ ਹੀ ਜਪ ਕੀਤਾ ਤਬ ਕੀਤਾ ਭਗਤੀ ਕੀਤੀ ਪੂਰੀ ਹੈ, ਜਿਹੜੀ ਮਹਾਰਾਜ ਜੀ ਦੇ ਮਨ ਨੂੰ ਭਾ ਜਾਵੇ ਜੀ।
ਨਾਮ ਜਪਤ ਕ੍ਰਿਸ਼ਨਾ ਸਭ ਬੁਝੀਐ।
ਭਾਈ ਜਿਨ੍ਹਾਂ ਨੇ ਨਾਮ ਜਪਿਆ, ਗੁਰਦੇਵ ਕਹਿੰਦੇ, ਉਨ੍ਹਾਂ ਦੀਆਂ ਸਾਰੀਆਂ ਤ੍ਰਿਸ਼ਨਾ ਬੁਝ ਗਈਆਂ ਹਨ ਜੀ।
ਨਾਮਕ ਤ੍ਰਿਪਤ ਅਦਾਇ,
ਲਬਾ ਲਬ ਹਿਰਦਾ ਭਰ ਗਿਆ ਹੈ, ਹੁਣ ਕਿਸੇ ਹੋਰ ਪਦਾਰਥ ਦੀ ਇੱਛਾ ਚਿੱਤ ਕਰਕੇ ਰਹਿੰਦੀ ਹੀ ਨਹੀਂ। ਕੋਈ ਪਦਾਰਥ ਦੀ ਇੱਛਾ ਚਿੱਤ ਕਰਕੇ ਉਨ੍ਹਾਂ ਨੂੰ ਵਿਆਪਦੀ ਨਹੀਂ ਹੈ। ਲਬਾ ਲਬ ਹਿਰਦਾ ਪਰਿਪੂਰਨ ਹੋ ਗਿਆ ਹੈ, ਉਹ ਤੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਕੋਈ ਲਾਲਚ ਦਿੰਦਾ ਹੈ ਆਣ ਕਰਕੇ, ਤੇ ਉਹ ਕਹਿ ਦਿੰਦੇ ਨੇ, ਭਾਈ ਤਾਰੂ ਸਿੰਘ ਜੀ ਵਰਗੇ ਗੁਰਮੁਖ ਪਿਆਰੇ, ਸਾਜੂ ਸਮਾਜ ਤਰਲੋਕੀ ਕਾਰਾਜ, ਕਬੀਰ ਕੀ ਮਾਇਆ ਦਾ ਦੁਆਰ ਖੁੱਲੇਗਾ, ਇਸੀ ਬਭੂਤੀ ਕੋ ਦੇਖਤ ਮਿਲਤ, ਨਹੀਂ ਤਾਰੂ ਮਰਦੰਗ ਕਾ ਚਿੱਤ ਡੁੱਲੇਗਾ। ਉਹ ਜਲਾਦਾ, ਜੇ ਕਬੀਰ ਦੀ ਮਾਇਆ ਦਾ ਦਰਵਾਜ਼ਾ ਵੀ ਖੁੱਲ ਜਾਵੇ, ਪਰ ਕਲਗੀਧਰ ਪਾਤਸ਼ਾਹ ਦੀ ਐਸੀ ਰਹਿਮਤ ਹੈ ਤਾਰੂ ਸਿੰਘ ਦੇ ਉੱਤੇ, ਇਹ ਚਿੱਤ ਡੋਲ ਨਹੀਂ ਸਕਦਾ, ਗੁਰਸਿੱਖੀ ਦੀ ਪ੍ਰਪਕਤਾ ਵਿੱਚ ਹੀ ਰਹੇਗਾ। ਐਸੀ ਬਖਸ਼ਿਸ਼ ਅੱਜ ਦੇ ਦਿਹਾੜੇ ਗੁਰਦੇਵ ਜੀ ਨੇ ਹੁਕਮਨਾਮੇ ਦੇ ਵਿੱਚ ਕੀਤੀ ਹੈ। ਹੁਣ ਜੋ ਲੜੀਵਾਰ ਕਥਾ ਪਾਵਨ ਦਰਬਾਰ ਦੇ ਇਸ ਸਥਾਨ ਵਿੱਚ ਚੱਲਦੀ ਹੈ, ਆਓ ਉਸ ਦੀ ਵਿਚਾਰ ਕਰੀਏ ਜੀ।
ਰਾਮ ਕਲੇ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸੋ ਭਾਈ, ਪਿੱਛੇ ਦੱਖਣੀ ਓਅੰਕਾਰ ਦੀ ਸਮਾਪਤੀ ਸਤਿਗੁਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਵੀ ਹੋਈ ਹੈ, ਇੱਥੋਂ ਸਿੱਧ ਗੋਸ਼ਟ ਦੀ ਕਿਰਪਾਲੂ ਸਤਿਗੁਰ ਸਾਹਿਬ ਜੀ ਆਰੰਭਤਾ ਕਰ ਰਹੇ ਹਨ। ਇਹ ਜੋ ਪਾਵਨ ਪਵਿੱਤਰ ਗੁਰਬਾਣੀ ਹੈ, ਜਿਸ ਸਮੇਂ ਮੇਰੇ ਕਿਰਪਾਲੂ ਸਤਿਗੁਰ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣਾ ਆਸਣ ਕੀਤਾ ਹੈ, ਸੋ ਇੱਥੇ ਰਹਿੰਦਿਆਂ ਹੋਇਆਂ ਜਦੋਂ ਅਚਲ ਤੋਂ ਜਾ ਕਰਕੇ ਆਏ, ਉਸ ਸਮੇਂ ਸਾਹਿਬ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਨਤੀ ਕੀਤੀ, ਕਿਰਪਾਲੂ ਜੀ ਆਪ ਜੀ ਦੀ ਸਿੱਧਾਂ ਨਾਲ ਸਮੇਰ ਪਰਬਤ ਤੇ ਵੀ ਚਰਚਾ ਹੋਈ ਹੈ, ਇੱਥੇ ਅਚਲ ਵਿਖੇ ਵੀ ਹੋਈ ਹੈ, ਆਪ ਕਿਰਪਾ ਕਰਕੇ ਰਹਿਮਤ ਕਰਕੇ ਉਹ ਜਿਹੜੀ ਆਪ ਜੀ ਦੀ ਚਰਚਾ ਹੋਈ ਹੈ ਉਹ ਬਖਸ਼ਿਸ਼ ਕਰਕੇ ਸਾਨੂੰ ਸੁਣਾਉਣਾ ਕਰੋ, ਜੋ ਆਪ ਜੀ ਦੇ ਉਹਨਾਂ ਨਾਲ ਬਚਨ ਹੋਏ ਹਨ। ਇਹ ਜੋ ਪਾਵਨ ਪਵਿੱਤਰ ਗੁਰਬਾਣੀ ਹੈ, ਸਤਿਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਬੇਨਤੀ ਕਰਨੇ ਤੇ, ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਇਹ ਪਾਵਨ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ। ਇਹਦੇ ਵਿੱਚ ਕਿਰਪਾਲੂ ਸਤਿਗੁਰੂ ਸਾਹਿਬ ਜੀ ਰਾਮਕਲੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਿਆਲਤਾ ਕਰਦੇ ਹਨ, ਸਿੱਧ ਗੁਰ ਸੋ ਪਾਏ, ਇਹਦੇ ਬਾਬ ਮਹਾਂਪੁਰਖਾਂ ਨੇ ਪੜਾਇਆ ਹੈ। ਇੱਕ ਹੈ ਸਿੱਧ ਗੋਸ਼ਟ, ਇੱਕ ਹੈ ਸੋ ਇਹ ਜਿਹੜੇ ਗੋਸ਼ਟ ਸਤਿਗੁਰੂ ਸਾਹਿਬ ਜੀ ਸਿੱਧ ਨਾਮ ਹੁੰਦਾ ਹੈ, ਜਿਹੜੇ ਗਿਆਨਵਾਨ ਜਿਹੜੇ ਪਾਏ ਸੋ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਪਾਸੋਂ ਬੰਦਗੀ ਭਗਤੀ ਕਰਕੇ ਸਿੱਧੀ ਨੂੰ ਪ੍ਰਾਪਤ ਕੀਤਾ ਹੋਇਆ, ਉਨ੍ਹਾਂ ਦੇ ਨਾਲ ਇਹ ਗੋਸ਼ਟ ਚਰਚਾ ਹੈ ਜੀ।
ਓਮਕਾਰ ਸਤਿਗੁਰ ਪ੍ਰਸਾਦ।
ਉਹ ਅਦਵੈਤ ਬ੍ਰਹਮ ਓਮਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ ਜੀ।
ਵਿਦ ਸਭਾ ਕਰ ਆਸਨ ਬੈਠੇ।
ਹੁਣ ਇਹ ਕਥਾ ਸੁਮੇਰ ਦੀ ਪਹਿਲਾਂ ਦੱਸਣਗੇ, ਸੁਮੇਰ ਪਰਬਤ ਤੇ ਜੋ ਬਤੀਤ ਹੋਈ ਹੈ। ਮਹਾਰਾਜ ਦੱਸੋ ਕਿਵੇਂ ਹੋਈ ਚਰਚਾ ਤੁਹਾਡੀ? ਕਹਿਣ ਲੱਗੇ ਪਾਏ ਜਿਸ ਸਮੇਂ ਸਤਿਗੁਰੂ ਸਾਹਿਬ ਜੀ ਸੋ ਸੁਮੇਰ ਪਰਬਤ ਤੇ ਗਏ ਹਨ, ਸੁਮੇਰ ਪਰਬਤ ਤੇ ਜਿਸ ਤੋਂ ਪਹਿਲਾਂ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਜਿਸ ਪਰਬਤ ਤੇ ਆਸਨ ਕੀਤਾ ਹੋਇਆ ਸੀ, ਗੋਰਖਨਾਥ ਆਪਣੀ ਸ਼ਕਤੀ ਨਾਲ ਉਸ ਪਰਬਤ ਨੂੰ ਹਟਾਉਣਾ ਚਾਹੁੰਦਾ, ਨਹੀਂ ਹਿਲਾ ਸਕਿਆ। ਔਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਨਾਲ ਚਰਚਾ ਕੀਤੀ, ਹਾਰ ਕਰਕੇ ਵਾਪਸ ਮੁੜਿਆ। ਫਿਰ ਜਾ ਕਰਕੇ ਸਿੱਧਾਂ ਦੇ ਨਾਲ ਵਿਚਾਰ ਕਰਕੇ ਕਹਿਣ ਲੱਗਾ, ਕਹਿੰਦਾ ਜੀ ਜਾਓ ਸਿੱਧੂ, ਜਾ ਕਰਕੇ ਜਿਹੜਾ ਨਾਨਕ ਤਪਾ ਆਇਆ ਇਧਰ ਨੂੰ ਆਪਣੇ ਪਾਸੇ ਨੂੰ, ਜਾ ਕਰਕੇ ਜਿਹੜਾ ਉਨ੍ਹਾਂ ਨੂੰ ਆਪਣੇ ਪੰਥ ਵਿਚ ਸ਼ਾਮਲ ਕਰ ਲਵੇਗਾ ਉਸ ਤੇ ਬੜੀ ਵੱਡੀ ਮੇਰੀ ਬਖਸ਼ਿਸ਼ ਹੋਵੇਗੀ। ਜੇ ਉਨ੍ਹਾਂ ਨੂੰ ਆਪਣੇ ਪੰਥ ਚ ਰਲਾ ਲਈਏ ਤੇ ਫਿਰ ਆਪਣਾ ਪੰਥ ਜਿਹੜਾ ਇਹ ਸਿੱਧ ਧਰਮ ਹੈ ਇਹ ਸੰਸਾਰ ਦੇ ਵਿਚ ਬੜਾ ਪ੍ਰਗਟ ਹੋ ਜਾਵੇਗਾ। ਸੋ ਇਸ ਕਰਕੇ ਜਾਓ ਉਨ੍ਹਾਂ ਨੂੰ ਯੋਗੀ ਬਣਾਉਣਾ ਕਰੋ। ਸੋ ਸਾਰੇ ਸਿੱਧਾਂ ਨੇ ਯਤਨ ਕੀਤੇ ਹਨ। ਫਿਰ ਇਸੇ ਤਰੀਕੇ ਦੇ ਨਾਲ ਭਰਥਰੀ ਜੀ, ਗੋਪੀ ਚੰਦ ਜੀ, ਮੰਗਲ ਨਾਥ ਜੀ ਆਦਿ ਇਹ ਸਾਰੇ ਜਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਅਗਲਵਾਂਡੀ ਲੈਣ ਲਈ ਗਏ ਵੀ ਹਨ ਕਿ ਆਓ ਆਪ ਜੀ ਆਣ ਕਰਕੇ ਬਖਸ਼ਿਸ਼ ਕਰੋ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਖਿਆ ਤੁਸੀਂ ਚੱਲੋ, ਅਸੀਂ ਆ ਰਹੇ ਹਾਂ। ਜਦੋਂ ਗੁਰਦੇਵ ਜੀ ਇਨ੍ਹਾਂ ਦੇ ਪਾਸ ਸੁਮੇਰ ਤੇ ਪਹੁੰਚੇ, ਇਹ ਬੜੀ ਬਹੁਤੀ ਵੱਡੀ ਉਮਰ ਦਾ ਹੰਕਾਰ ਜਿਹੜੇ ਭਰਥਰੀ ਜੀ ਹਨ, 1500 ਵਰਾ ਆਜੂ ਹੈ, 1500 ਵਰਾ ਆਜੂ, ਬਹੁਤੀ ਵੱਡੀ ਉਮਰ ਦਾ ਹੰਕਾਰ ਵੀ ਇਨ੍ਹਾਂ ਦੇ ਚਿੱਤ ਵਿਚ ਲੱਗਾ ਹੋਇਆ ਸੀ। ਉਸ ਸਮੇਂ ਸਾਰੇ ਸਿੱਧ ਜਿਹੜੇ ਨੇ ਨਾ ਆਸਣ ਕਰਕੇ ਬੈਠ ਕੇ ਆਸਣ ਲਾ ਕਰਕੇ ਤੇ ਬੈਠੇ ਕਿਉਂ ਹਨ ਮਨ ਚ ਵਿਚਾਰ ਕਰਦੇ ਨੇ, ਜਦੋਂ ਇਹ ਆਉਣਗੇ ਸਾਨੂੰ ਕੱਲਿਆਂ ਕੱਲਿਆਂ ਨੂੰ ਨਮਸਕਾਰ ਕਰਨਗੇ, ਸਾਨੂੰ ਕੱਲਿਆਂ ਕੱਲਿਆਂ ਦੀ ਜੈ ਕਰਨਗੇ ਤੇ ਉਸ ਸਮੇਂ ਅਸੀਂ ਕਹਾਂਗੇ ਤੁਸੀਂ ਸਾਨੂੰ ਝੁਕਦੇ ਗਏ ਹੋ, ਹੁਣ ਸਾਡਾ ਧਰਮ ਵੀ ਪ੍ਰਵਾਨ ਕਰ ਲਵੋ, ਕੰਨ ਪਾੜ ਕੇ ਮੁੰਦਰਾਂ ਪਾ ਲਵੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਉਹ ਦੱਸਦੇ ਹਨ, ਸਿੱਧ ਸਭਾ ਕਰ ਆਸਨ ਬੈਠੇ। ਸਿੱਧ ਸਾਰੇ ਹੀ ਬਾਬਾ ਬੁੱਢਾ ਸਾਹਿਬ ਜੀ, ਭਾਈ ਲੈਣਾ ਜੀ, ਸਾਰੇ ਸਿੱਧ ਜਿਹੜੇ ਨੇ ਉਹ ਸਭਾ, ਸਿੱਧਾਂ ਦੀ ਸਭਾ ਜੋ ਭਾਈ ਜੀ ਨੇ, ਸਿੱਧਾਂ ਦੀ ਸਭਾ ਹੈ, ਗੁਰੂ ਸਭਾ ਹੈ, ਫਿਰ ਇਸੇ ਤਰੀਕੇ ਦੇ ਨਾਲ ਸੰਤ ਸਭਾ ਹੁੰਦੀ ਹੈ, ਸਾਧ ਸਭਾ ਹੁੰਦੀ ਹੈ, ਸਿੱਖ ਸਭਾ, ਇਹ ਮਹਾਂਪੁਰਖਾਂ ਨੇ ਪੜਾਈਆਂ ਹਨ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵਿਦਿਆਰਥੀਆਂ ਨੂੰ ਇਹ ਪੜਾਈਆਂ ਹਨ। ਸਿੱਖ ਸਭਾ ਕੀ ਹੈ? ਜਿੱਥੇ ਸਿੱਖ ਮਿਲ ਕਰਕੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਨ, ਸੰਥਿਆ ਆਦਿ ਕਰਦੇ, ਉਹਨੂੰ ਕਹਿੰਦੇ ਹਨ ਸਿੱਖ ਸਭਾ, ਜਿੱਥੇ ਗੁਰੂ ਕੀ ਸਿੱਖਿਆ ਜਿਹੜੀ ਹੈ ਦ੍ਰਿੜ ਕੀਤੀ ਜਾਂਦੀ। ਸੋ ਸੰਤ ਸਭਾ ਕੀ ਹੈ? ਜਿੱਥੇ ਗੁਰੂ ਪਰਮੇਸ਼ਰ ਵਾਹਿਗੁਰੂ ਦੀ ਪਾਵਨ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ, ਉਹਨੂੰ ਕਹਿੰਦੇ ਹਨ। ਕਿਉਂ ਭਾਈ? ਸੋ ਜਿਹੜੇ ਸੰਤ ਹਨ ਉਹਨਾਂ ਦਾ ਸੁਭਾਅ ਕੀ ਹੈ? ਸੋ ਉਹ ਅਖੰਡ ਕੀਰਤਨ ਤਿਸ ਭੋਜਨ ਚੂੜਾ, ਕਹੁ ਨਾਨਕ ਜਿਸ ਸਤਿਗੁਰ ਪੂਰਾ। ਉਹਨਾਂ ਦਾ ਅਖੰਡ ਕੀਰਤਨ ਕਰਨਾ ਇਹ ਕੋਈ ਉਹਨਾਂ ਦਾ ਭੋਜਨ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ। ਫਿਰ ਇਸੇ ਤਰੀਕੇ ਦੇ ਨਾਲ ਸਾਧ ਸਭਾ, ਜਿੱਥੇ ਸਾਧ ਜਨ ਇਕੱਤਰ ਹੋ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਵਿਚਾਰ ਗੋਸ਼ਟੀ ਕਰਦੇ ਹਨ। ਇਸੇ ਤਰੀਕੇ ਦੇ ਨਾਲ ਗੁਰੂ ਸਭਾ, ਸੋ ਜਿੱਥੇ ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਸੁਭਾਏਮਾਨ ਹੋ ਕਰਕੇ ਆਪਣੀਆਂ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਨ। ਇਹ ਭਾਈ ਸਿੱਧ ਜਿਹੜੇ ਸਿੱਧੀ ਨੂੰ ਪ੍ਰਾਪਤ ਕਰਕੇ ਸੋ ਲੰਮੀ ਉਮਰਾਂ ਦਾ ਹੰਕਾਰ ਕਰਕੇ ਬੈਠੇ ਹੋਏ ਨੇ, ਇਨ੍ਹਾਂ ਦੀ ਸਭਾ ਲੱਗੀ ਹੋਈ ਸੀ, ਸਾਰੇ ਆਪੋ ਆਪਣੇ ਆਸਣ ਡਹਿ ਕਰਕੇ, ਕੋਈ ਮ੍ਰਿਗਸ਼ਾਲਾ ਤੇ ਬੈਠ ਗਿਆ, ਕਿਸੇ ਨੇ ਇਸ ਤਰੀਕੇ ਦੇ ਨਾਲ ਸੋ ਜਿਹੜਾ ਸ਼ੇਰ ਹੈ ਉਹਦੇ
ਕੀਤਾ ਹੋਇਆ ਹੈ, ਇਸ ਤਰੀਕੇ ਦੇ ਨਾਲ ਬੈਠੇ ਹਨ।
ਸੰਤ ਸਭਾ ਜੈਕਾਰ
ਵਿਚਾਰ ਕਰਦੇ ਸੀ ਮਹਾਰਾਜ ਸਾਨੂੰ ਕੱਲਿਆਂ ਕੱਲਿਆਂ ਨੂੰ ਮੱਥਾ ਟੇਕਣਗੇ। ਗੁਰਦੇਵ ਜੀ ਨੇ ਜਾ ਕੇ ਕਿਹਾ ਸਾਰੀ ਸੰਤ ਸਭਾ ਨੂੰ ਜੈਕਾਰ ਹੋਵੇ ਜੀ, ਸਾਰੀ ਸੰਤ ਸਭਾ ਦੀ ਜੈਕਾਰ, ਇਕੱਠੇ ਸਾਰਿਆਂ ਨੂੰ ਬੁਲਾ ਦਿੱਤਾ ਜੀ। ਸਮੇਂ ਕਹਿਣ ਲੱਗੇ ਕਹਿੰਦੇ ਜੀ ਤੁਸੀਂ ਸਾਨੂੰ ਕੱਲਿਆਂ ਕੱਲਿਆਂ ਨੂੰ ਤੁਹਾਨੂੰ ਬੁਲਾਉਣਾ ਚਾਹੀਦਾ ਸੀ, ਤੁਸੀਂ ਜੈਕਾਰ ਕਿਹਾ। ਜੈਕਾਰ ਆਪਣੇ ਤੋਂ ਛੋਟੇ ਨੂੰ ਕਿਹਾ ਜਾਂਦਾ, ਵੱਡੇ ਨੂੰ ਨੀ ਕਿਹਾ ਜਾਂਦਾ। ਸੋ ਇਹ ਆਪ ਜੀ ਨੇ ਕਿਉਂ ਕੀਤਾ, ਕੱਲਿਆਂ ਕੱਲਿਆਂ ਨੂੰ ਕਿਉਂ ਨੀ ਕਿਹਾ? ਮਹਾਰਾਜ ਕਹਿੰਦੇ ਭਾਈ ਜੇ ਕੱਲਿਆਂ ਕੱਲਿਆਂ ਨੂੰ ਕਹਿੰਦੇ ਤੁਹਾਨੂੰ ਤੇ ਸਰੀਰ ਦਾ ਭਰੋਸਾ ਕੋਈ ਜਾਂ ਸਾਡਾ ਨਾ ਰਹਿੰਦਾ ਜਾਂ ਸਿੱਧੂ ਏਡੀ ਏਡੀ ਲੰਮੀ ਆਜੂ ਤੁਹਾਡੀ, ਤੁਹਾਡੇ ਚੋਂ ਕੋਈ ਤੁਰ ਜਾਂਦਾ ਤੇ ਸਾਡੀ ਤੇ ਜੈਕਾਰ ਵਿੱਚੇ ਹੀ ਰਹਿ ਜਾਂਦੀ ਨਾ ਵਿੱਚੇ। ਇਸ ਕਰਕੇ ਤੁਹਾਨੂੰ ਕੱਲੇ ਕੱਲੇ ਨੂੰ ਵੀ ਕਿਹਾ, ਸਮੂਹ ਨੂੰ ਇਕੱਠਾ ਹੀ ਕਹਿ ਦਿੱਤਾ ਸਾਰੇ ਪ੍ਰਵਾਨ ਕਰ ਲਵੋ। ਅੱਛਾ ਜੀ ਜੈਕਾਰ ਕਿਉਂ ਕਿਹਾ? ਵੱਡਾ ਕਿਹਨੂੰ ਮੰਨਦੇ ਜੇ ਕਹਿੰਦੇ ਤਿਸ ਆਗੇ ਰਹਿ ਰਾਸ ਹਮਾਰੀ? ਅਸੀਂ ਤੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਹੀ ਆਪਣਾ ਸਿਰ ਜਿਹੜਾ ਭੇਟਾ ਕਰਦੇ ਉਹਨੂੰ ਹੀ ਨਮਸਕਾਰ ਕਰਦੇ ਹਾਂ ਅਸੀਂ। ਭਾਈ ਸੱਚਾ ਪਰਮੇਸ਼ਰ ਵਾਹਿਗੁਰੂ ਪਾਰਾਵਾਰ ਤੋਂ ਪਰੇ ਹੈ, ਜਿਹਦਾ ਕੋਈ ਪਾਰਾਵਾਰ ਪਾ ਨਹੀਂ ਸਕਦਾ ਜੀ। ਸਾਡੇ ਚੇਲੇ ਹੋ ਜਾਵੋ, ਮਹਾਰਾਜ ਕਹਿੰਦੇ ਨਹੀਂ ਭਾਈ ਅਸੀਂ ਤੇ ਚੇਲੇ ਹੋ ਗਏ ਹਾਂ। ਕਿੰਨਾ ਦੇ ਮਹਾਰਾਜ ਕਿੰਨਾ ਨੂੰ ਤੁਸੀਂ ਗੁਰੂ ਧਾਰਨ ਕੀਤਾ? ਕਹਿੰਦੇ ਉਸ ਤੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਦੇ ਅੱਗੇ ਆਪਣਾ ਜਿਹੜਾ ਮੱਥਾ ਅਸੀਂ ਕੱਟ ਕੇ ਰੱਖ ਦਿੱਤਾ, ਹੁਣ ਇਹ ਮੱਥਾ ਹੋਰ ਕਿਸੇ ਦੇ ਚਰਨਾਂ ਤੇ ਲੱਗ ਹੀ ਨਹੀਂ ਸਕਦਾ। ਜਿਵੇਂ ਗੁਰੂ ਕੇ ਖਾਲਸੇ ਨੇ ਅਰਦਾਸ ਕਰ ਦਿੱਤੀ, ਮਹਾਰਾਜ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਵਾਹੇ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰ। ਮਹਾਰਾਜ ਸਾਰੇ ਦਰ ਛੱਡ ਕਰਕੇ ਆਪ ਜੀ ਦਾ ਦਰ ਪਕੜਿਆ ਹੈ। ਇਹੋ ਹੀ ਬਖਸ਼ਿਸ਼ ਕਿਰਪਾਲੂ ਜੀ ਪਹਿਲੇ ਜਾਮੇ ਚ ਪੂਰਨੇ ਪਾ ਕਰਕੇ ਆਪਣੇ ਪਿਆਰੇ ਖਾਲਸੇ ਨੂੰ ਦੇ ਰਹੇ ਹਨ। ਗੁਰਸਿੱਖੋ ਮਸਤਕ ਕਾਟ ਧਰੀ ਤਸਾਗੇ, ਸਿੱਧਾਂ ਨੂੰ ਕਰੜੇ ਸ਼ਬਦਾਂ ਚ ਕਹਿ ਦਿੱਤਾ ਹੈ, ਇਹ ਸਿੱਧੋ ਅਸੀਂ ਆਪਣਾ ਮੱਥਾ ਕੱਟ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਅੱਗੇ ਰੱਖਿਆ ਹੋਇਆ ਹੈ। ਤਨ ਵੀ ਤੇ ਮਨ ਵੀ ਜਿਹੜਾ ਹੈ ਜਿਸ ਰਾਹ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਚੱਲਦਾ ਉਹਦੇ ਅੱਗੇ ਅਸੀਂ ਭਾਈ ਭੇਟਾ ਕੀਤਾ ਹੋਇਆ ਹੈ ਜੀ।
ਨਾਨਕ ਸੰਤ ਮਿਲਿਆ ਸੱਚ ਪਾਈਆ,
ਬਖਸ਼ਿਸ਼ ਕਰਦੇ ਨੇ ਭਾਈ ਜੇ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸੰਤਾਂ ਦੀ ਪ੍ਰਾਪਤੀ ਹੋ ਜਾਵੇ, ਜੇ ਮਿਲ ਜਾਣ ਤਾਂ ਸੱਚ ਦੀ ਪ੍ਰਾਪਤੀ ਹੋ ਸਕਦੀ, ਸਿੱਧੂ ਵਰਨਾ ਨਹੀਂ ਹੁੰਦੇ ਜੀ।
ਸਹਿਜ ਭਾਈ ਜਸ ਨੂੰ,
ਪਰਮੇਸ਼ਰ ਵਾਹਿਗੁਰੂ ਨੂੰ ਪਾਵੇ ਤਾਂ ਜਸ ਦੀ ਪ੍ਰਾਪਤੀ ਹੋ ਸਕਦੀ ਹੈ। ਸਹਿਜ ਪਾਏ ਸੰਤਾਂ ਕੋਲ ਪ੍ਰਾਪਤੀ ਕੀ ਹੋਵੇਗੀ ਜੀ? ਤੁਹਾਨੂੰ ਸਿੱਧ ਪੁੱਛਣ ਲੱਗੇ, ਕਹਿਣ ਲੱਗੇ ਸਹਿਜ ਜਿਹੜਾ ਭਾਈ ਸੁਤੇ ਹੀ ਪਰਮੇਸ਼ਰ ਵਾਹਿਗੁਰੂ ਨੂੰ ਤੁਹਾਡੀ ਪਾਏ ਭਾਵਣੀ ਪਾ ਜਾਵੇ। ਜਦੋਂ ਪਰਮੇਸ਼ਰ ਦੀ ਭਗਤੀ ਕਰਦਿਆਂ ਕਰਦਿਆਂ ਸਹਿਜ ਸ਼ਾਂਤੀ ਦੀ ਪ੍ਰਾਪਤੀ ਹੋ ਗਈ, ਇਹ ਜਸ ਸਾਨੂੰ ਪ੍ਰਾਪਤ ਹੋਇਆ। ਈਰਖਾ ਦੇ ਸਾੜੇ ਸੜਦੇ ਨੀ ਸਿੱਧੂ? ਤੁਸੀਂ ਤੇ ਇੱਕ ਦੂਜੇ ਨਾਲ ਈਰਖਾ ਕਰੀ ਜਾਂਦੇ ਜੀ, ਹੁਣ ਸਾੜਾ ਕੋਈ ਨੀ ਲੱਗਿਆ ਹੋਇਆ, ਸਹਿਜ ਸ਼ਾਂਤ ਅਵਸਥਾ ਨੂੰ ਧਾਰਨ ਕੀਤਾ ਹੈ ਜੀ।
ਸੱਚ ਸੂਚਾ
ਕਹਿਣ ਲੱਗੇ ਕਿਉਂ ਭੌਂਦੇ ਫਿਰਦੇ ਜੀ? ਜੇ ਸਾਡੇ ਪਾਸ ਆਣ ਕਰਕੇ ਸਾਡੇ ਪਾਸੋਂ ਉਪਦੇਸ਼ ਨਹੀਂ ਸੀ ਲੈਣਾ ਤੇ ਫਿਰ ਇੱਥੇ ਆਏ ਕਿਉਂ? ਸੋ ਕਿਵੇਂ ਤੁਸੀਂ ਜਿਹੜਾ ਹੈ ਕਿਆ ਭਵੀਏ, ਕਿਉਂ ਭੌਂਦੇ ਹੋ? ਸੱਚ ਸੂਚਾ ਹੋਏ, ਸੋ ਆਓ ਤੁਹਾਨੂੰ ਤੀਰਥ ਯਾਤਰਾ ਤੇ ਲੈ ਜਾਈਏ। ਮਹਾਰਾਜ ਕਹਿਣ ਲੱਗੇ ਸੱਚ ਸੂਚਾ ਹੋਏ। ਕਹਿਣ ਲੱਗੇ ਭਾਈ ਕਿਉਂ ਪਾਉਂਦੇ ਜੇ ਤੁਸੀਂ ਨਾਮ ਸਾਡੇ ਪਾਸੋਂ ਗੁਰਮੰਤਰ ਨਹੀਂ ਸੀ ਲੈਣਾ? ਕਹਿੰਦੇ ਅਸੀਂ ਸੱਚ ਨਾਮ ਦਾ ਮੰਤਰ ਲਿਆ ਹੋਇਆ, ਉਨਾ ਹੀ ਸੁੱਚੇ ਹੋ ਜਾਂਦੇ। ਪਾਉਂਦੇ ਨੀ ਫਿਰਦੇ ਤੁਸੀਂ ਵੱਡੀ ਆਜੂ ਵਾਲੇ ਸਾਧ, ਤੁਹਾਡੇ ਦਰਸ਼ਨ ਦਿਦਾਰਿਆਂ ਨੂੰ ਆਏ, ਵੈਸੇ ਨੀ ਆਏ। ਅੱਛਾ ਤੁਹਾਨੂੰ ਤੀਰਥਾਂ ਤੇ ਲੈ ਜਾਈਏ। ਕਹਿਣ ਲੱਗੇ ਤੀਰਥ ਤੇ ਨਾ ਕੀ ਹੋਵੇਗਾ? ਜੇ ਸੱਚ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਤੇ ਸਿੱਧੋ ਸੁੱਚੇ ਕਿਵੇਂ ਹੋਵਾਂਗੇ? ਜੇ ਸੱਚ ਨਾਮ ਨਾਲ ਲੱਗੇ ਹੋਵਾਂਗੇ ਤੇ ਤਾਂ ਹੀ ਸੁੱਚੇ ਹੋ ਸਕਦੇ। ਸੱਚੇ ਨਾਮ ਹੀ, ਸੱਚਾ ਨਾਮ ਹੀ ਸੁੱਚਾ ਕਰਨ ਵਾਲਾ ਹੈ ਜੀ।
ਸਾਧ ਸਬਦ ਦੇ ਨਾ ਮੁਕਤ ਨਾ ਕੋਈ।
ਕਿਉਂ ਇਹ ਕਹਿੰਦੇ ਜੇ? ਕਹਿੰਦੇ ਭਾਈ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਤੋਂ ਬਿਨਾਂ ਕਿਸੇ ਨੂੰ ਮੁਕਤੀ ਪ੍ਰਾਪਤ ਹੋ ਹੀ ਨਹੀਂ ਸਕਦੀ। ਜੇ ਸੱਚ ਵਾਹਿਗੁਰੂ ਨਾਮ ਨੂੰ ਜਪੋਗੇ ਤਾਂ ਹੀ ਮੁਕਤੀ ਹੋਵੇਗੀ। ਇਹ ਪਾਵਨ ਪਵਿੱਤਰ ਉਪਦੇਸ਼ ਇੱਥੋਂ ਰਹਾਉ ਦੀ ਪੰਕਤੀ ਤੱਕ ਆਪਾਂ ਵਿਚਾਰ ਕਰੀਏ, ਸਮੇਂ ਦੀ ਇੱਥੇ ਸਮਾਪਤੀ ਹੈ। ਜਿਵੇਂ ਕਿਰਪਾਲੂ ਸਤਿਗੁਰ ਸਾਹਿਬ ਜੀ ਅੱਗੇ ਕਿਰਪਾ ਕਰਨਗੇ, ਇਹਨਾਂ ਸਿੱਧਾਂ ਨਾਲ ਜਿਵੇਂ ਜਿਵੇਂ ਗੋਸ਼ਟੀ ਹੋਵੇਗੀ, ਆਪ ਅਗਲੇ ਦਿਹਾੜਿਆਂ ਚ ਸ਼ਰਮਣ ਕਰੋਗੇ। ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਜੀ ਦੀ ਕਥਾ ਵਿਚਾਰ ਕਰਦਿਆਂ, ਪਾਵਨ ਗੁਰਬਾਣੀ ਲੜੀਵਾਰ ਕਥਾ ਦੀ ਵਿਚਾਰ ਕਰਦਿਆਂ, ਸਾਧ ਸੰਗਤ ਜੀ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ ਅਗਾਂਹ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉਮੇਲ, ਲੇਖੇ ਕਤੇ ਨਾ ਛੁੱਟੀ ਐ ਖਣ ਖਣ ਭੁੱਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਸੱਚ ਸੁਚਾ